سی نا کلک پونی بیٹھا سی اس جگہ دے اتے چلے گیا اس دا گھوڑا جیڑا سی انہاں دا پتہ ہی نہیں لگے او اس طرح وچار ہے تے تاک بعد تے او جیڑا اندر سی اس نے انہاں دا گھوڑا ویکھ کے اپنے جڑے اس دے داس سن انہاں نوں پریر کے بھئی اے جتھے اپنے کپل منی سمادھی لائی بیٹھا ہے اتھے لے جاؤ اتھے جا کے بن دیو او اگے ہور کھیل ہون لگی ہے اشر جی اس دے وچ جویں فلم چل رہی ہوئے تے اس جگہ دے اتھے ہور ہی کھیل ہو جائے وہ تا دنیا نوں ایسے جت رہے ہن تے اس دے وچ کچھ ہور بن لگا ہے تے اس جگہ دے اتھے تو والمیک رامائن دے وچ ایسا لکھا ہے کہ اے جڑا اس دا او اندر نے اپنے سیوکاں نوں پریر کر کے تے جتھے پتال دے وچ کپل منی سدھ ہے اور کلکتہ جڑا گنگا ساگر ہے اتھے ماگ دے مہینے چ میلا بھی لگتا ہے اس دا مٹھ ادو نکلتا بڑی دنیا اتھے جاندی ہے بڑی وچی ہے وہ سمندر دے وچی اس دی جگہ ہے ادو ننگی ہوں اس جگہ دے اتھے لوگ جاندے ہیں بہت سارے کہندے کپل منی دی ہے وہ جگہ کوئی کہندے بھی اتھے بیٹھا سی پتال چ جو انہوں نے جو پٹیا تھا ہیٹھا لے گئے ایسی گل بات کہن لگے ہاں
ध्यान मद होते महामुन
ए ध्यान मद होते महामुन ए आयो जिथे तुसी होर इतना खर्च कर रहे हो जथे दा ते महान मुनि जेड़ा कपिल मुनि सी उस वेले ध्यान समाधि दे विच बैठा सी
साज बाज ना देख
ते ओ जेड़ा सजाया होया घोड़ा सी ओ उसने वेखना नहीं किया अपनी समाधि दे विच ही बैठा सी
पृष्ठ पास खरो पयो
ते ओ जेड़ा घोड़ा सी जिथे मुनि बैठा सी ते ओ ते ना उसने नेत्र भी ऐसे समाधि विच ही सन ते घोड़ा पिछले पासे उसने खड़ोता सी ते वाल्मीकि रामायण दे अनुसार आंदा है कि इंद्र ने ए अपने नौकरा नु कह के ते इत्थे ऐसा हो स्थान सी उत्थे जा के बना दिता है
ਰਿਖ ਜਾਨ ਗੋਰਖ ਭੇਖ
ਇਹ ਰਿਖ ਜਾਨ ਐਸਾ ਰਿਸ਼ੀ ਮਹਾਤਮਾ ਸੀ ਜਿਸ ਤਰ੍ਹਾਂ ਵਿਸ਼ਨੂੰ ਦਾ ਹੀ ਰੂਪ ਹੁੰਦਾ ਹੈ ਐਸੀ ਇਹ ਸ਼ਕਤੀ ਵਾਲਾ ਤੇ ਇਹ ਵਿਸ਼ਨੂੰ ਦਾ ਹੀ ਅਵਤਾਰ ਕਪਿਲ ਮੁਨੀ ਜਿਹੜਾ ਇਹ ਮੰਨਿਆ ਗਿਆ ਹੈ
ਚੌਕ ਚਿੱਤ ਰਹੇ ਸਭਾ
ਇਹ ਚੌਕ ਚਿੱਤ ਜਿਸ ਵੇਲੇ ਘੋੜਾ ਪਤਾਲ ਨੂੰ ਹੀ ਚਲੇ ਗਿਆ ਤੇ ਵੇਖਦਿਆਂ ਵੇਖਦਿਆਂ ਪਤਾ ਹੀ ਨਹੀਂ ਲੱਗਿਆ ਤੇ ਉਸ ਵੇਲੇ ਸਾਰੇ ਉਹ ਵੇਖ ਕਰਕੇ ਚਿੱਤ ਦੇ ਵਿੱਚ ਚਕਰਤ ਹੋ ਗਏ ਹਨ
ਜਬ ਦੇਖ ਨੈਣ ਨਾ ਬਾਜੇ
ਜਿਸ ਵੇਲੇ ਇਹਨਾਂ ਨੇ ਅੱਖਾਂ ਸਾਹਮਣੇ ਘੋੜਾ ਵੇਖਿਆ ਹੀ ਨਹੀਂ ਪਤਾ ਨਹੀਂ ਵੀ ਕਿੱਧਰ ਚਲੇ ਗਿਆ ਹੈ ਤੇ ਉਸ ਵੇਲੇ ਸਾਰੇ ਵੇਖ ਕੇ ਇਸ ਕੌਤਕ ਨੂੰ ਹੈਰਾਨ ਹੋ ਗਏ ਹਨ
ਖੋਜ ਥੱਕੇ ਸਭਾ
ਇਹ ਸਭ ਲੱਭ ਲੱਭ ਕਰਕੇ ਥੱਕ ਗਏ ਹਨ
ਦਿਸ ਚਾਰ ਚਾਰ ਸਲਾਜ
ਇਹ ਦਿਸ ਚਾਰ ਹੀ ਜਿਹੜੀਆਂ ਦਿਸ਼ਾ ਤੇ ਚਾਰ ਹੀ ਉਪ ਦਿਸ਼ਾ ਹਨ ਬੜੀ ਲੱਜਿਆ ਦੇ ਸਹਿਤ ਵੀ ਅੰਨੇ ਸੂਰਬੀਰ ਤੇ ਅੰਨੇ ਫੌਜਾਂ ਹੋਣ ਤੇ ਫਿਰ ਕੋਈ ਘੋੜੇ ਦੇ ਤਾਈ ਲੈ ਜਾਏ ਤੇ ਲੱਭੇ ਨਾ ਤੇ ਬੜਾ ਅਫਸੋਸ ਹੈ ਤੇ ਬੜੀ ਸ਼ਰਮਿੰਦਗੀ ਦੇ ਨਾਲ ਖੋਜ ਖੋਜ ਕੇ ਥੱਕ ਗਏ ਹਨ
ਜਾਨ ਪਿਆਰ ਗਯੋ ਤੁਰੰਗਮ
ਫਿਰ ਅਸਲੀ ਇਹਨਾਂ ਨੂੰ ਪਤਾ ਲੱਗਿਆ ਅੱਗੇ ਤੋਂ ਅੱਗੇ ਉਹ ਖੋਜ ਕਰਦਿਆਂ ਕਿ ਘੋੜਾ ਜਿਹੜਾ ਉਹ ਤਾਂ ਪਤਾਲ ਦੇ ਵਿੱਚ ਚਲੇ ਗਿਆ ਹੈ ਜਾਨ ਪਿਆਲ ਗਯੋ ਤੁਰੰਗਮ ਇਹਨਾਂ ਨੂੰ ਇਸ ਗੱਲ ਦਾ ਭੇਦ ਲੱਗ ਗਿਆ ਕਿ ਘੋੜਾ ਜਿਹੜਾ ਨਾ ਉਹ ਹੇਠਲੇ ਕਿਸੇ ਲੋਕ ਦੇ ਵਿੱਚ ਚਲਾ ਗਿਆ ਹੈ
ਇਹਨ ਚਿੱਤ ਵਿਚਾਰ
ਇਸ ਨਾਲ ਚਿੱਤ ਦੇ ਵਿੱਚ ਉਸ ਵੇਲੇ ਇਹਨਾਂ ਨੇ ਇਹ ਸੋਚਿਆ ਵੀ ਹੁਣ ਕੀ ਕਰਨਾ ਚਾਹੀਦਾ ਹੈ
ਸਗਰ ਖਾਤ ਖੁਰਾ ਲਗੇ
ਇਹ ਸਗਰ ਦੇ ਜਿਹੜੇ ਖਾਤ ਨਾਮ ਪੁੱਤਰਾਂ ਦਾ ਵੀ ਹੈ ਤੇ ਉਹ ਹੇਠਾਂ ਨੂੰ ਧਰਤੀ ਪੁੱਟਣ ਲੱਗ ਪਏ ਟੋਏ ਪੁੱਟਣ ਲੱਗ ਪਏ ਹਨ
ਰਣ ਤੇਰ ਵੇਰ ਅਪਾਰ
ਇਹ ਬੜੇ ਜਿਹੜੇ ਬੜੇ ਬੜੇ ਸੂਰਬੀਰ ਯੋਧੇ ਹਨ ਉਹ ਧਰਤੀ ਨੂੰ ਪੁੱਟਣ ਲੱਗ ਪਏ ਹਨ
ਖੋਦ ਖੋਦ ਅਖੋਦ ਪ੍ਰਿਥਵੀ
ਜਿਹੜੀ ਨਹੀਂ ਵੀ ਪੁੱਟੀ ਜਾਣ ਵਾਲੀ ਅੱਗੇ ਐਸੀ ਕਰੜੀ ਧਰਤੀ ਜਾਂਦੀ ਉਹਨੂੰ ਪੁੱਟ ਪੁੱਟ ਕੇ
ਕ੍ਰੋਧ ਯੋਧ ਅਨੰਤ
ਬੜੇ ਗੁੱਸੇ ਦੇ ਨਾਲ ਬੇਅੰਤੀ ਜਿਹੜੇ ਸੂਰਬੀਰ ਹਨ
ਪਛ ਪਛ ਗਏ ਸਵੈ ਮੁਖ
ਤੇ ਪਛ ਪਛ ਗਏ ਸਵੈ ਮੁਖ ਮਿਰਤ ਕਾ ਦੁਤ ਵੰਸ ਐਸੀ ਜਿਹੜੇ ਤੇ ਦੁੱਤ ਵਾਲੇ ਸੂਰਬੀਰ ਸਨ ਜਿੰਨੇ ਧਰਤੀ ਦੇ ਵਿੱਚ ਮ੍ਰਿਤਕਾ ਮਿੱਟੀ ਦੇ ਵਿੱਚ ਭਖਣੇ ਯੋਗ ਪਦਾਰਥ ਉਹਨਾਂ ਸਾਰਿਆਂ ਨੂੰ ਉਸ ਵੇਲੇ ਖਾ ਗਏ ਸਨ
ਸਗਰ ਖਾਤ ਖੁਦਾ ਲਗੇ
ਸਗਰ ਦੇ ਪੁੱਤਰ ਇਸ ਤਰ੍ਹਾਂ ਬੜੇ ਹੇਠ ਨੂੰ ਟੋਆਈ ਟੋਆ ਪੁੱਟੀ ਜਾਂਦੇ ਖੋਦਣ ਲੱਗ ਪਏ ਹਨ
ਦਿਸ ਖੋਦ ਦਸ਼ਨ ਸਰਬ
ਇਹ ਦੱਖਣ ਦੀ ਸਾਰੀ ਜਿਹੜੀ ਦਿਸ਼ਾ ਹੈ ਉਹ ਵੀ ਸਭ ਇਹਨਾਂ ਨੇ ਖੋਦ ਦਿੱਤੀ ਪੜ ਦਿੱਤੀ ਹੈ
ਜੀਤ ਪੂਰਬ ਕੋ ਚਲੇ
ਤੇ ਫੇਰ ਜੇ ਜਿੱਤ ਕਰਕੇ ਪੂਰਬ ਵੱਲ ਨੂੰ ਚਲੇ ਚਲੇ ਹਨ
ਅਤ ਠਾਨ ਕਾ ਜੇ ਗਰਬ
ਬੜਾ ਚਿੱਤ ਦੇ ਵਿੱਚ ਹੰਕਾਰ ਕਰਕੇ
ਖੋਦ ਦਸ਼ਨ ਕੀ ਦਿਸ਼ਾ
ਤੇ ਦੱਖਣ ਦੀ ਦਿਸ਼ਾ ਜਿਹੜੀ ਸੀ ਉਹ ਦੱਖਣ ਦੇ ਪਾਸੇ ਵੱਲ ਨੂੰ ਵੀ ਪੁੱਟ ਕੇ
ਪੂਰਵ ਦਿਸ਼ਾਨ
ਫੇਰ ਜਿਹੜੀਆਂ ਚੜ੍ਹਦੇ ਦੀਆਂ ਦਿਸ਼ਾ ਸਨ ਉਪਦਿਸ਼ਾ ਉਹਨਾਂ ਨੂੰ ਵੀ ਖੋਦ ਕੇ
ਪਾਕ ਪੱਛਮ ਕੋ ਚਲੇ
ਉਹਨਾਂ ਨੂੰ ਵੀ ਵੇਖ ਕੇ ਕਿਤੇ ਘੋੜਾ ਨਹੀਂ ਲੱਗਾ ਤੇ ਪੱਛਮ ਵੱਲੋਂ ਚਲੇ ਚਲੇ ਹਾਂ
ਦਸ ਚਾਰ ਚਾਰ ਨਿਧਾਨ
ਇਹ ਬੜੇ ਚਾਰ ਜਿਹੜੀਆਂ ਸੁੰਦਰ 14 ਵਿਦਿਆ ਹਨ ਦੁਨੀਆਂ ਦੇ ਵਿੱਚ ਉਹਨਾਂ ਦੇ ਖਜ਼ਾਨੇ ਹਨ ਇਹ ਸਾਰੇ ਸਭ ਅਕਲਾਂ ਇਹਨਾਂ ਦੇ ਕੋਲ ਹਨ
ਪੈਠ ਉੱਤਰ ਦਿਸ਼ਾ ਜਾਵੇ
ਜਿਸ ਵੇਲੇ ਪਹਾੜ ਦੇ ਤਰਫ ਉਸ ਦੇ ਵਿਚ ਪ੍ਰਵੇਸ਼ ਹੋਏ ਨੇ ਪਟ ਕੇ
ਉਦੈ ਲੱਗੇ ਸਭ ਠੋਰ
ਸਭ ਥਾਂ ਦੇ ਤਾਈ ਪੁੱਟਣ ਲੱਗੇ ਹਨ
ਔਰ ਠਟੇ ਪਸ਼ੂ
ਤੇ ਇਹ ਦੇਖ ਲੋ ਵੀ ਇਹ ਜਿਹੜੇ ਪਸ਼ੂ ਲੋਕ ਸਨ ਪਸ਼ੂਆਂ ਵਾਲੀ ਬੁੱਧੀ ਸੀ ਹੰਕਾਰ ਸੀ ਇਹਨਾਂ ਦੇ ਅੰਦਰ ਇਹ ਤਾਂ ਕੁਝ ਹੋਰ ਹੀ ਆਪਣੇ ਚਿੱਤ ਦੇ ਵਿਚ ਸਲਾਹਾਂ ਕਰਦੇ ਸਨ ਵੀ ਜਿੱਥੇ ਘੋੜਾ ਹੋਇਆ ਨਾ ਜਿਹੜਾ ਚੋਰ ਲੈ ਗਿਆ ਹੋਊ ਉਹਨੂੰ ਪਕੜ ਕੇ ਲਿਆਵਾਂਗੇ ਤੇ ਨਾਲੇ ਘੋੜੇ ਨੂੰ ਤੇ ਫੇਰ ਜਿੱਤ ਕਰਕੇ ਤੇ ਦੁਨੀਆਂ ਦੇ ਵਿਚ ਸਭ ਦੁਨੀਆਂ ਦੇ ਵਿਚ ਜਿੱਤ ਦਾ ਡੰਕਾ ਵਜਾਵਾਂਗੇ ਤੇ ਖੁਸ਼ੀ ਨਾਲ ਜੱਗ ਕਰਾਂਗੇ ਇਹ ਤਾਂ ਇਹ ਮਨ ਵਿਚ ਸਲਾਹਾਂ ਕਰ ਰਹੇ ਸੀ
ਕਾਲ ਸਾਟੀ ਔਰ
ਉਹ ਮੇਰਾ ਜਿਹੜਾ ਭਾਈ ਕਲੀ ਕਾਲ ਹੈ ਨਾ ਇਹ ਸਭ ਦਾ ਕਾਲ ਕਰਨ ਵਾਲਾ ਤੇ ਉਸ ਵਾਹਿਗੁਰੂ ਪਰਮੇਸ਼ਰ ਨੇ ਹੋਰ ਹੀ ਸਲਾਹ ਆਪਣੇ ਮਨ ਦੇ ਵਿਚ ਕਰ ਲਈ ਹੈ ਇਸ ਤਰ੍ਹਾਂ ਇਹਨਾਂ ਨੇ ਬਹੁਤ ਤਰ੍ਹਾਂ ਧਰਤੀ ਦੇ ਤਾਈ ਪਟ ਪਟ
ਕੇ
ਪੂਜ ਅਰਧ ਦਿਸ਼ਾਨ ਜਿਹੜੀ ਉਤਰਦੀ ਤੇ ਚੜ੍ਹਦੇ ਦੀ ਵਿਚਕਾਰਲੀ ਦਿਸ਼ਾ ਸੀ ਉਸ ਜਗ੍ਹਾ ਦੇ ਉੱਤੇ ਪੁੱਜ ਗਏ ਹਨ
ਅੰਤ ਭੇਦ ਵਿਲੋਕਿਆ
ਤੇ ਅੰਤ ਨੂੰ ਅਖੀਰ ਨੂੰ ਉਹ ਜਿਹੜਾ ਘੋੜੇ ਦਾ ਭੇਦ ਸੀ ਉਹ ਇਹਨਾਂ ਨੇ ਵੇਖ ਲਿਆ ਲੱਭ ਲਿਆ
ਮਨ ਬੈਠ ਸੰਜਤ ਧਿਆਨ
ਤੇ ਪਿਓ ਕਹਿੰਦੇ ਤਾਂ ਕੋਈ ਮੁਨੀ ਹੈ ਘੋੜੇ ਨੂੰ ਬੰਨ ਕੇ ਇੱਥੇ ਬੈਠਾ ਤੇ ਉਹ ਸਮਾਧੀ ਦੇ ਵਿਚ ਬੈਠਾ ਸੀ ਆਪਣੇ ਉਹਨੂੰ ਵੀ ਨੀ ਪਤਾ ਇਸ ਗੱਲ ਦਾ ਐਨ ਸਮਾਧੀ ਦੇ ਵਿਚ ਸਮਾਧੀ ਲਾਈ ਬੈਠਾ ਸੀ
ਪ੍ਰਿਸ਼ਟ ਪਾਸ਼ ਵਿਲੋਕ ਬਾਜ
ਉਸ ਦੀ ਪਿੱਠ ਦੇ ਪਿੱਛੇ ਘੋੜਾ ਬੰਨਿਆ ਹੋਇਆ ਵੇਖ ਕੇ ਤੇ ਕੀਤਾ ਕੰਮ ਸੀ ਇੰਦਰ ਨੇ ਪ੍ਰੇਰ ਕਰਕੇ ਆਪਣੇ ਜਿਹੜੇ ਨੌਕਰ ਉਹਨਾਂ ਨੂੰ
ਸਮਾਜ ਰੂਪ ਅਨੁਪ
ਤੇ ਬੜੇ ਸੋਹਣੇ ਅਨੁਪਮ ਉਪਮਾ ਤੋਂ ਰਹਿਤ ਸਾਜੋ ਸਮਾਨ ਕਾਠੀ ਹੋਰ ਸਭ ਚੀਜ਼ਾਂ ਨਾਲ ਸਜਿਆ ਹੋਇਆ ਘੋੜਾ ਵੇਖਿਆ
ਲਾਤ ਪੇ ਮਨ ਮਾਰਿਓ
ਅਤ ਗਰਭ ਕਹਿ ਸਕੂਪ ਅਤ ਗਰਭ ਕਹਿ ਸੁਤ ਭੂਪੇ ਜਿਹੜੇ ਰਾਜੇ ਸਗੜ ਦੇ ਪੁੱਤਰ ਸਨ ਉਹ ਲਾਤ ਪੇ ਮੁਨ ਮਾਰਿਓ ਲੱਤਾਂ ਦੇ ਨਾਲ ਬਹੁਤਾ ਇਸ ਮੁਨੀ ਦੇ ਤਾਈ ਮਾਰਨਾ ਸ਼ੁਰੂ ਕਰ ਦਿੱਤਾ ਹੈ ਜਦੋਂ ਲੱਤਾਂ ਮਾਰੀਆਂ ਉਸਦੇ ਇਹਨਾਂ ਨੇ ਤਾਂ ਗੁੱਸੇ ਵੀ ਸਾਡਾ ਘੋੜਾ ਕਿਉਂ ਬੰਨਿਆ ਜਦੋਂ ਉਹਦਾ ਧਿਆਨ ਛੁੱਟ ਗਿਆ ਹੈ ਉਸਦੇ ਨੇਤਰਾਂ ਦੇ ਵਿੱਚੋਂ ਫੇਰ ਅੱਗ ਦੀਆਂ ਜਿਹੜੀਆਂ ਨਾ ਬਹੁਤ ਲਾਟਾਂ ਉਸ ਵੇਲੇ ਨਿਕਲੀਆਂ ਹਨ ਬਹੁਤ ਤਰ੍ਹਾਂ ਤਰ੍ਹਾਂ ਦੇ ਨਾਲ ਅੱਗ ਹੀ ਅੱਗ ਜਿਸ ਤਰ੍ਹਾਂ ਐਟਮ ਸ਼ਕਤੀ ਹੈ ਨਿਕਲਦੀ ਹੁੰਦੀ ਇਸ ਤਰ੍ਹਾਂ ਅੱਗ ਹੀ ਅੱਗ ਫੈਲ ਗਈ ਹੈ
ਅੱਗ ਵਿਸਾਲ
ਜਿਵੇਂ ਕੋਈ ਸਮੁੰਦਰ ਦੇ ਵਿੱਚ ਬੜਵਾ ਨਾ ਲੱਗਣੀ ਹੈ ਪੁੱਛੇ ਜੇ ਕੁਝ ਸਾਲ ਹੋਏ ਕਹਿੰਦੇ ਇਤਨਾ ਤੂਫਾਨ ਤੇ ਵਿੱਚ ਹੀ ਅੱਗ ਸਮੁੰਦਰ ਦੇ ਵਿੱਚੋਂ ਉੱਠੀ ਬਹੁਤ ਤੇਜ਼ੀ ਦੇ ਨਾਲ ਤੇ ਉਹ ਚੱਲੀ ਤੇ ਬਹੁਤ ਸਾਰਾ ਨੁਕਸਾਨ ਕੀਤਾ ਇੱਧਰ ਮਦਰਾਸ ਹੋਰ ਉਸ ਜਿਹੜਾ ਸਮੁੰਦਰ ਦਾ ਕਿਨਾਰਾ ਉਹ ਇੱਕ ਦਿਸ਼ਟਾਂਤ ਦਿੰਦੇ ਨੇ ਕਿ ਜਿਸ ਤਰ੍ਹਾਂ ਜਨ ਸਿੰਧ ਆਗ ਵਿਸਾ ਮਾਨੋ ਸਮੁੰਦਰ ਦੀ ਬੜੀ ਭਾਰੀ ਅੱਗ ਜਿਹੜੀ ਉਸ ਵਿੱਚੋਂ ਉੱਠ ਖੜੋਤੀ ਹੈ ਉਹ ਨਿਰਪ ਲਛ ਪੁੱਤਰ ਸੋ ਸੈ ਤੇ ਉਹ ਜਿੰਨੇ ਵੀ ਇਹ ਰਾਜੇ ਦੇ ਲੱਖ ਪੁੱਤਰ ਫੌਜਾਂ ਦੇ ਸਮੇਤ ਸੀ ਕਈ ਲੱਖਾਂ ਦੀਆਂ ਗਿਣਤੀਆਂ ਚ ਫੌਜਾਂ ਸਨ ਤੇ ਉਹ ਸਭ ਭਸਮਾ ਸਵਾਹ ਦਾ ਰੂਪ ਹੀ ਹੋ ਗਏ ਹਨ ਉਹ ਜਿੰਨੇ ਘੋੜੇ ਸਨ ਤੇ ਰਾਜ ਦੀ ਹੋਰ ਜਿਤਨੀ ਸੰਪਦਾ ਵਿਭੂਤੀ ਸੀ ਉਸਦੇ ਸਮੇਤ ਹੀ ਦੂਜੇ ਅਸਤਰ ਤੇ ਵਿੱਚੇ ਸ਼ਸਤਰ ਜਿਹੜੇ ਨੇ ਸੜ ਕੇ ਸਵਾਹ ਹੋ ਗਏ ਫੌਜਾਂ ਦੇ ਸਮੇਤ
ਮਦ ਪਾਰ ਛੰਦ ਭਏ ਭਸਮ ਭੂਤ
ਭਸਮ ਦਾ ਰੂਪ ਹੀ ਹੋ ਗਏ ਹਨ
ਸਰਬਭੂਤ
ਰਾਜੇ ਦੇ ਸਾਰੇ ਜਿਤਨੇ ਪੁੱਤਰ ਸਨ ਆਪਣੇ ਸੂਰਬੀਰਾਂ ਦੀ ਫੌਜ ਦੇ ਸਮੇਤ ਹੀ
ਸੁੰਦਰ ਸੋਭੈਨ
ਜਿਹੜੇ ਬੜੇ ਸੋਹਣੇ ਬਚਨ ਬੋਲਣ ਵਾਲੇ ਸਨ ਇਹਨਾਂ ਦੀ ਬੜੀ ਭਾਰੀ ਸੋਭਾ ਸੀ
ਸੁੰਦਰ ਕੁਮਾਰ
ਬੜੇ ਸੁੰਦਰ ਪੁੱਤਰ ਸਨ ਰਾਜੇ ਦੇ
ਜਦ ਜਰੇ ਸਰਗ
ਜਦੋਂ ਸਾਰੇ ਜਲ ਗਏ ਹਨ
ਤਜਾ ਗਰਗ
ਉਸ ਵੇਲੇ ਫੇਰ ਇਹਨਾਂ ਨੇ ਹੰਕਾਰ ਛੱਡ ਦਿੱਤਾ ਜਿਹੜਾ ਇਹਨਾਂ ਨੂੰ ਮਾਣ ਸੀ
ਬਾਹੂ ਅਜਾਨ
ਜਿਹਨਾਂ ਦੀਆਂ ਬੜੀਆਂ ਲੰਬੀਆਂ ਬਾਹਾਂ ਸਨ
ਸੋਭਾ ਮਹਾਨ
ਬੜੀ ਸੋਭਾ ਸੀ ਜਿਹਨਾਂ ਦੀ
ਦਸ ਚਾਰ ਬੰਤ
ਤੇ 14 ਵਿਦਿਆ ਵਾਲੇ ਸਨ
ਦੁਰੰਤ
ਤੇ ਬੜੇ ਭਾਰੀ ਸੂਰਵੀਰ ਸਨ
ਭਾਜ ਵੀਰ
ਤੇ ਜਿਹੜੇ ਕੋਈ ਜਲਣ ਤੋਂ ਬਚ ਕੇ ਸੂਰਮੇ ਭੱਜ ਗਏ ਤੇ ਚਿੱਤ ਦੇ ਵਿੱਚ ਉਹ ਵੀ ਬੜੇ ਘਬਰਾ ਕੇ
ਬਿਨਾਂ ਸੰਦੇਸ਼
ਉਹਨਾਂ ਨੇ ਜਾ ਕਰਕੇ ਸਗੜ ਰਾਜੇ ਨੂੰ ਸੁਨੇਹਾ ਦੇ ਦਿੱਤਾ
ਸਗੜ ਦੇਸ਼
ਉਹ ਜਿੱਥੇ ਸਗੜ ਰਾਜੇ ਦਾ ਦੇਸ਼ ਸੀ ਤੇ ਉਹ ਜਗ ਦੀਆਂ ਤਿਆਰੀਆਂ ਕਰਾ ਰਿਹਾ ਸੀ
ਸਗੜ ਵੀਰ
ਤੇ ਉਹ ਲਹਿ ਸਗੜ ਵੀਰ ਉਸ ਵੇਲੇ ਉਹ ਜਿਹੜੇ ਕੋਈ ਸੂਰਮੇ ਬਚੇ ਹਨ ਤੇ ਸਗੜ ਰਾਜੇ ਨੇ ਪਛਾਣ ਲਿਆ ਪੀ ਇਹ ਤਾਂ ਮੇਰੇ ਹੀ ਜਵਾਨ ਆਏ ਨੇ ਤੇ ਬੜੇ ਇਹਨਾਂ ਦੇ ਚਿਹਰੇ ਉਦਾਸ ਹਨ ਤੇ ਘਬਰਾਏ ਹੋਏ ਹਨ ਵੇਖ
ਕੇ
ਜਿੱਤ ਦੇ ਵਿੱਚ ਇਹਦਾ ਵੀ ਮਨ ਜਿਹੜਾ ਧੀਰਜ ਤੋਂ ਰਹਿਤ ਹੋ ਗਿਆ ਦਿਲ ਟੁੱਟ ਗਿਆ ਉਸ ਵੇਲੇ ਇਸਨੇ ਸੁਨੇਹੇ ਪੁੱਛਣਾ ਕੀਤੇ ਹਨ ਆਪਣੇ ਪੁੱਤਰ ਜਿਹੜੇ ਸੋਹਣੇ ਸੋਹਣੇ ਵੇਸਾਂ ਵਾਲੇ ਸਨ ਲਿਬਾਸਾਂ ਵਾਲੇ ਇਹ ਜਿਹੜੇ ਸਾਰੇ ਉਹ ਆਏ ਨੇ ਉੱਥੋਂ ਭੱਜ ਕੇ ਉਹਨਾਂ ਨੇ ਹੱਥ ਜੋੜ ਕੇ ਤੇ ਪੱਟ ਜਿਹੜੇ ਸੂਰਮੇ ਇਹਨਾਂ ਨੂੰ ਵੀ ਹੰਕਾਰ ਹੁਣ ਕੋਈ ਨਹੀਂ ਤਾਂ ਮੜਕਣਾ ਬੋਲਦਾ ਹੈ ਸੂਰਮਾ ਤੇ ਇਹਨਾਂ ਨੇ ਸਭ ਹੰਕਾਰ ਛੱਡ ਕੇ
ਉਚਰੇ ਬੈਣ
ਇਸ ਨਾਲ ਬਚਨ ਬੋਲੇ ਹਨ
ਜਲ ਪਿਓਤ ਨੈਣ
ਤੇ ਨੇਤਰਾਂ ਦੇ ਵਿੱਚੋਂ ਜਲ ਵਗ ਰਿਹਾ ਹੈ ਚੂ ਰਿਹਾ ਹੈ
ਭੂ ਫੇਰ ਬਾਜ
ਤੇ ਭੂ ਫੇਰ ਬਾਜ ਧਰਤੀ ਦੇ ਉੱਤੇ ਅਸੀਂ ਘੋੜੇ ਨੂੰ ਫੇਰਦੇ
ਹੋਏ
ਸਾਰੇ ਰਾਜਿਆਂ ਨੂੰ ਜਿੱਤਦੇ ਹੋਏ ਸਾਰੇ ਨਾਲ ਲੈ ਕੇ ਪ੍ਰਵੀਨ ਬੜੇ ਚਤਰ ਆਪਣੇ ਇਹ ਰਾਜਨ ਹੈ ਬਰ ਸ੍ਰੇਸ਼ਟ ਰਾਜਾ ਜਿਸ ਵੇਲੇ ਇਸ ਤਰ੍ਹਾਂ ਪਤਾ ਹੀ ਨਹੀਂ ਲੱਗਾ ਫਿਰ ਘੋੜਾ ਇੱਕ ਥਾਂ ਤਾਂ ਹੇਠਾਂ ਹੀ ਹੇਠਾਂ ਚਲੇ ਗਿਆ ਪਤਾਲ ਦੇ ਤਾਂ
ਉਦਾਰ
ਤੇ ਤੇਰੇ ਸ੍ਰੇਸ਼ਟ ਜਿਹੜੇ ਪੁੱਤਰ ਸਨ ਉਹ ਬੜੇ ਸੂਰਬੀਰ ਸਨ ਉਹਨਾਂ ਨੇ ਦਿਲ ਨਹੀਂ ਛੱਡਿਆ ਤੇ ਉਹਨਾਂ ਨੇ ਧਰਤੀ ਹੇਠਾਂ ਪੁੱਟਣੀ ਸ਼ੁਰੂ ਕਰ ਦਿੱਤੀ ਹੈ ਤੇ ਬੜਾ ਉਹਨਾਂ ਦੇ ਚਿੱਤ ਵਿੱਚ ਜਿੱਥੇ ਭਾਵਾਂ ਪਤਾਲਾਂ ਚ ਚਲੇ ਜਾਏਗਾ ਛੱਡਾਂਗੇ ਨਹੀਂ ਉਸਦੇ ਤਾਂ ਤੇ ਬੜਾ ਹੰਕਾਰ ਵਧ ਗਿਆ
ਤੇ
ਉੱਥੇ ਇੱਕ ਬੜਾ ਮਹਾਨ ਤਪਸਵੀ ਮੁਨੀ ਬੈਠਾ ਸੀ ਸਮਾਧੀ ਲਾਈ
ਗੁਣ ਗਾਨ ਉਦਾਰ
ਜਿਹੜਾ ਬਹੁਤ ਸ੍ਰੇਸ਼ਟ ਗੁਣਾਂ ਵਾਲਾ ਸੀ
ਲਖ ਮਦ ਧਿਆਨ
ਤੇ ਉਸ ਨੂੰ ਬੈਠੇ ਹੋਏ ਨੂੰ ਧਿਆਨ ਦੇ ਵਿੱਚ ਬੈਠੇ ਹੋਏ ਨੂੰ ਵੇਖਿਆ
ਮਨ ਮਨ ਮਹਾਨ
ਜੋ ਮਹਾਨ ਸ਼੍ਰੋਮਣੀ ਮੁਨੀ ਸੀ ਤੇਰੇ ਪੁੱਤਰ ਜਿਹੜੇ ਬੜੇ ਗੁੱਸੇ ਵਿੱਚ ਹੋ ਕੇ ਆਪਣੇ ਨਾਲ ਸੂਰਬੀਰਾਂ ਨੂੰ ਲੈ ਕੇ
ਲੱਤਾਂ ਪ੍ਰਹਾਰ
ਉਹਨੂੰ ਲੱਤਾਂ ਮਾਰਨ ਲੱਗ ਪਏ ਜਾ ਕੇ
ਰੇਤ ਮਾਰ ਕੀ ਰੇਤ ਅਪਾਰ
ਤੇ ਬਹੁਤ ਸਾਰੀ ਲੱਤਾਂ ਦੀ ਇਹ ਰਿਸ਼ੀ ਦੇ ਤਾਈ ਮਾਰ ਕੀਤੀ ਹੈ ਦੋਵਾਂ ਪੰਕਤੀਆਂ ਦਾ ਇਕੱਠਾ ਅਰਥ
ਲੱਗੇਗਾ
ਬੜੀਆਂ ਲੱਤਾਂ ਮਾਰੀਆਂ ਉਹਦੇ ਤੇ ਉਹਦਾ ਧਿਆਨ ਛੁੱਟ ਗਿਆ
ਮਨ ਮਨ ਮਹਾਨ
ਜੋ ਮਹਾਨ ਵੱਡਾ ਸ਼੍ਰੋਮਣੀ ਮੁਨੀ ਸੀ ਮਹਾਤਮਾ ਉਹਦੇ ਨੇਤਰਾਂ ਦੇ ਵਿੱਚੋਂ ਅੱਗ ਨਿਕਲੀ ਹੈ ਜਿਸ ਤਰ੍ਹਾਂ ਕੋਈ ਬਣ ਨੂੰ ਅੱਗ ਲੱਗ ਜਾਵੇ ਜੰਗਲ ਦੇ ਤਾਈ ਸਾੜਨ ਵਾਲੀ ਇਸ ਨਾਲ ਅੱਗ ਨਿਕਲੀ ਹੈ ਉਹ ਜਹ ਜਰੇ ਪੂਤ ਕੇ ਐਸ ਦੂਤ ਉਹ ਜਿਸ ਜਗ੍ਹਾ ਦੇ ਉੱਤੇ ਸਾਰੇ ਤੇਰੇ ਪੁੱਤਰ ਸੜ ਗਏ ਹਨ ਇਸ ਤਰ੍ਹਾਂ ਉਹ ਦੂਤ ਸੁਨੇਹੇ ਵਾਲੇ ਨੇ ਕਹਿ ਦਿੱਤਾ
ਸੈਨਾ ਸਮੇਤ ਬਾਚਾ ਨਾਇਕ
ਬਸ ਫੌਜਾਂ ਦੇ ਸਮੇਤ ਇੱਕ ਵੀ ਨੀ ਕੋਈ ਬਚ ਸਕਿਆ ਹੈ
ਹੁਣ ਪੁੱਤਰ ਨਾਸ ਭਇਓ ਪੁਰ ਉਦਾਸ
ਜਿਸ ਵੇਲੇ ਪੁੱਤਰਾਂ ਦਾ ਮਰਿਆ ਹੋਇਆ ਸੰਦੇਸ਼ ਸੁਣਿਆ ਤੇ ਸਭ ਜਿਤਨਾ ਸ਼ਹਿਰ ਸੀ ਇਸ ਦੀ ਰਾਜਧਾਨੀ ਉਸਦੇ ਵਿੱਚ ਸੋਗ ਪੈ ਗਈ ਹੈ
ਸੋਗ ਬੈਠੇ ਸੋ ਸੋਗ
ਜਿੱਥੇ ਕਿੱਥੇ ਲੋਕ ਸੋਗ ਹੀ ਸੋਗ ਦੇ ਵਿੱਚ ਬੈਠੇ ਹਨ
ਫਿਰ ਸਿਮਰ ਬੈਨ ਜਲ ਸਾਨ ਨੈਣ
ਉਸ ਵੇਲੇ ਫਿਰ ਸ਼ਿਵਜੀ ਤੋਂ ਮਰ ਲਿਆ ਸੀ ਇਸਨੇ ਤੇ ਉਹਨ ਕਿਹਾ ਤੇਰੇ ਪੁੱਤਰ ਤਾਂ ਲੱਖ ਹੋਣਗੇ ਪਰ ਉਹ ਪੱਧਰ ਵੀ ਹੋਣਗੇ ਪੱਧਰ ਉਠਾਉਣਗੇ ਉਹ ਸੁਖ ਸ਼ਾਂਤੀ ਨਹੀਂ ਉਹ ਰੱਖਣਗੇ ਤੇ ਉਹੀ ਗੱਲ ਹੋਈ ਕਹਿੰਦੇ ਵੀ ਠੀਕ ਹੈ ਵੀ ਐਸੇ ਮੁਨੀ ਨੂੰ ਉਹਨਾਂ ਨੇ ਜਾ ਕੇ ਸਗੋਂ ਸਤਿਕਾਰ ਪੂਰਵਕ ਸ਼ਰਨ ਲੈਣੀ ਸੀ ਜਾਂ ਹੌਲੀ ਹੌਲੀ ਵੀ ਜਗਾਉਂਦੇ ਕੀ ਕਾਰਨ ਹੈ ਇਹ ਜਾ ਕੇ ਲੱਤਾਂ ਮਾਰਨ ਲੱਗਦੇ ਹੈ ਨਾ ਪੁੱਤਰ ਵੈਸਾ ਉਠਾਉਣਾ ਤੇ ਉਹਦਾ ਫਲ ਐਸਾ ਹੀ ਹੋਣਾ ਸੀ ਇਸ ਤਰ੍ਹਾਂ ਸ਼ਿਵ ਜੀ ਦੇ ਬਚਨਾਂ ਨੂੰ ਚੇਤੇ ਕਰਕੇ ਜਲ ਥਾਮਨਾ ਨਹੀਂ ਤਾਂ ਨੇਤਰਾਂ ਦੇ ਵਿੱਚੋਂ ਪਾਣੀ ਪਾਣੀ ਵਗੀ ਜਾਂਦਾ ਸੀ ਰੋਈ ਜਾਂਦਾ ਸੀ ਤੇ ਉਸ ਵੇਲੇ ਇਸਨੇ ਰੋਕਣਾ ਕੀਤਾ ਚਿੱਤ ਦੇ ਵਿੱਚ ਹੌਸਲਾ
ਕਰਕੇ
ਮੁਨੀਆਂ ਤੇ ਹਿੰਮਤੀ ਨਾ ਹੋਵੇ ਬਾਲੀ ਨਾ ਹਿੰਮਤੀ ਨਾ ਕਰੇ ਕੋਈ ਉਹ ਫਿਰ ਜਾਨ ਜੂਝ ਉਸਦਾ ਜਵਾਨ ਦਾ ਲੜਨਾ ਕਿਵੇਂ ਹੋ ਸਕਦਾ ਉਹ ਤਾਂ ਹਿੰਮਤ ਕਰੇਗਾ ਉਹ ਜੰਗ ਯੁੱਧ ਦੇ ਵਿੱਚ ਫੇਰ ਹੀ ਲੜਨਾ ਹੋ ਸਕਦਾ ਹੈ ਕੇਲਹੀਨ ਕੁਮਾਰ ਜਿਵੇਂ ਜੁਆ ਅਵਸਥਾ ਵਾਲਾ ਹੋਵੇ ਤੇ ਉਹ ਕੇਲ ਤੋਂ ਹੀਨ ਬਿਨਾਂ ਹੀ ਖੁਸਰਾ ਹੋਵੇ ਤੇ ਉਹ ਕੀ ਕਰਨੀ ਸੀ ਜਾਂ ਹੌਲੀ ਹੌਲੀ ਭਜਗਾਉਂਦੇ ਕੀ ਕਾਰਨ ਹੈ ਇਹ ਜਾ ਕੇ ਲੱਤਾਂ ਮਾਰਨ ਲੱਗਦੇ ਹੈ ਨਾ ਪੁੱਤਰ ਵੈਸਾ ਉਠਾਉਣਾ ਤੇ ਉਹਦਾ ਫਲ ਐਸਾ ਹੀ ਹੋਣਾ ਸੀ ਇਸ ਤਰ੍ਹਾਂ ਸ਼ਿਵ ਜੀ ਦੇ ਬਚਨਾਂ ਨੂੰ ਚੇਤੇ ਕਰਕੇ ਜਲ ਥਾਮਨਾ ਨਹੀਂ ਤਾਂ ਨੇਤਰਾਂ ਦੇ ਵਿੱਚੋਂ ਪਾਣੀ ਪਾਣੀ ਵਗੀ ਜਾਂਦਾ ਸੀ ਰੋਈ ਜਾਂਦਾ ਸੀ ਤੇ ਉਸ ਵੇਲੇ ਇਸਨੇ ਰੋਕਣਾ ਕੀਤਾ ਚਿੱਤ ਦੇ ਵਿੱਚ ਹੌਸਲਾ
ਕਰਕੇ
ਮੁਨੀਆਂ ਵਾਂਗ ਆਪਣੇ ਮਨ ਨੂੰ ਪਵਿੱਤਰ ਬਣਾ ਲਿਆ ਜਿਸ ਤਰ੍ਹਾਂ ਮੁਨੀ ਮਹਾਤਮਾ ਲੋਕਾਂ ਦਾ ਆਪੀ ਵੈਰਾਗ ਦੇ ਸਹਿਜ ਚਿੱਤ ਹੁੰਦਾ ਹੈ ਤੇ ਉਹਨਾਂ ਦਾ ਜਿਹੜਾ ਆਪਣੇ ਉਹ ਮ੍ਰਿਤਕ ਕਿਰਿਆ ਸੀ
ਕਰਮ ਧਰਮ
ਤੇ ਉਸ ਵੇਲੇ ਬਹੁਤ ਵੇਦ ਰੀਤ ਬਹੁਤ ਸਾਰੀ ਵੇਦਾਂ ਦੀ ਰੀਤੀ ਦੇ ਕਰਮਾਂ ਧਰਮਾਂ ਦੇ ਅਨੁਸਾਰ ਰਾਜੇ ਨੇ ਉਹ ਜਿਹੜੀ ਐਸੀ ਮ੍ਰਿਤਕ ਕਿਰਿਆ ਸੀ ਅੰਤਿਮ ਕਿਰਿਆ ਸੰਸਕਾਰ ਦੀ ਕਿਰਿਆ ਸੀ ਉਹ ਕੀਤੀ
ਪ੍ਰੇਤ
ਬਹੁਤ ਪ੍ਰੇਮ ਦੇ ਨਾਲ ਜੈਸੇ ਵੇਦਾਂ ਦੇ ਵਿੱਚ ਰੀਤੀ ਕਹੀ ਹੈ ਉਹ ਕੀਤੀ ਹੈ
ਪੁੱਤਰ
ਪਰ ਉਸ ਵੇਲੇ ਜਿਹੜਾ ਰਾਜਾ ਸੀ ਆਪਣੇ ਪੁੱਤਰਾਂ ਦੇ ਸੋਗ ਵਿੱਚ ਬਸ ਸਵਰਗ ਲੋਕ ਨੂੰ ਇਹ ਵੀ ਚੜਾਈ ਕਰ ਗਿਆ ਆਪਣੇ ਪੁੱਤਰਾਂ ਦੇ ਸੋਗ ਦੇ ਵਿੱਚ ਹੀ ਇਸ ਤਰ੍ਹਾਂ ਦੁਨੀਆਂ ਦੇ ਵਿੱਚ ਜਿਹੜੇ ਰਾਜੇ ਹੋਏ ਹਨ ਗੁਰੂ ਮਹਾਰਾਜ ਕਹਿੰਦੇ ਭਾਈ ਉਹਨਾਂ ਸਾਰਿਆਂ ਨੂੰ ਕੌਣ ਕਹਿ ਸਕਦਾ ਹੈ ਇਸ ਤੋਂ ਬਾਅਦ ਜੁਜਾਤੀ ਰਾਜਾ ਹੋਇਆ ਮਹਾਨ ਬਲਵਾਨ ਤੇ ਸੂਰਬੀਰ ਤੇ ਉਹ ਥੋੜੇ ਸਮੇਂ ਵਾਸਤੇ ਸੁਣੋ।
ਮਨ ਭਾਰ ਸ਼ਾਂਦ ਕੁਲ ਪਹਿਲ ਦੀ ਜਾਤ
ਤੇ ਫਿਰ ਜਜਾਤੀ ਰਾਜਾ ਹੋਇਆ ਹੈ, ਨੌਖ ਰਾਜੇ ਦਾ ਪੁੱਤਰ ਹੋਇਆ ਹੈ।
ਸੁਭਾ ਬਾਤ
ਜਿਸ ਦੀ ਬੜੀ ਪਾਸ਼ੇਸ਼ ਕਰਕੇ ਸੁਖ ਆਸ਼ ਰਹੀ ਸੀ, ਉਹ 14 ਵਿਦਿਆ ਵਾਲਾ ਸੀ ਇਹ।
ਸੁਭਾ ਸੁਭੰਤ
ਤੇ ਬੜੀ ਉਸਦੀ ਸੋਭਾ ਜਿਹੜੀ ਸੋਭ ਰਹੀ ਸੀ,
ਸੁੰਦਰ ਨੈਣ
ਬੜੀਆਂ ਸੁੰਦਰ ਜਿਸ ਦੇ ਨੇਤਰ ਸਨ, ਮਾਨੋ ਜਿਵੇਂ ਕਾਮ ਦਾ ਹੀ ਰੂਪ ਹੁੰਦਾ ਐਸਾ ਸੁੰਦਰ ਸੀ।
ਅਪਾਰ
ਬੜੀ ਜਿਸ ਦੀ ਸੋਭਾ ਸੀ, ਐਨ ਬੜੀ ਸੋਭਾ ਜਿਸ ਤਰ੍ਹਾਂ ਸਵਾਰ ਕੇ ਬਣਾਈ ਹੁੰਦੀ ਐਸਾ ਸੀ, ਉਸ ਧਾਰਨ ਵਾਲਾ ਸੀ,
ਸੁੰਦਰ ਸਰੂਪ
ਬੜਾ ਸੁੰਦਰ ਸਰੂਪ ਸੀ ਉਸਦਾ, ਐਸਾ ਰਾਜਾ ਸੁਭਲੀਕ ਸੀ, ਤੇ 14 ਵਿਦਿਆ ਵਾਲਾ ਸੀ, ਜਿਸ ਦੀ ਆਭਾ ਸੋਭਾ ਵਿਸ਼ੇਸ਼ ਕਰਕੇ ਪੰਥ ਕਹੀ ਦੀ ਸੀ ਜਾਂ ਪ੍ਰਕਾਸ਼ ਰਹੀ ਸੀ।
ਗੁਣ ਗਾਣੇ ਅਪਾਰ
ਜਿਸ ਦੇ ਵਿੱਚ ਬੜੇ ਹੀ ਗੁਣ ਸਨ,
ਸੁੰਦਰ ਉਦਾਰ
ਗੁਣ ਗਨ ਸੂਹ ਅਪਾਰੀ ਗੁਣ ਸਨ, ਤੇ ਬੜਾ ਸੁੰਦਰ ਤੇ ਬੜਾ ਦਿਲ ਵਾਲਾ ਤੇ ਦਾਨੀ ਸੀ। 10-14 ਵਿਦਿਆ ਵਾਲਾ ਸੀ, ਜਿਸ ਦੀ ਬੜੀ ਸੋਭਾ ਸੋਭਨੀ ਖੋ ਰਹੀ ਸੀ, ਤੇ ਤਨਖ ਵਿਦਿਆ ਦੇ ਗੁਣ ਦੇ ਵਿੱਚ ਤੇ ਧਨ ਆਦਿ ਦੇਣ ਦੇ ਵਿੱਚ ਬੜਾ ਹੀ ਚਤੁਰ ਸਿਆਣਾ ਸੀ,
ਅਧੀਨ
ਤੇ ਪਰਮੇਸ਼ਰ ਦੇ ਵੀ ਅਧੀਨ ਰਹਿਣ ਵਾਲਾ ਸੀ, ਪਰਮੇਸ਼ਰ ਦੀ ਭਗਤੀ ਕਰਨ ਵਾਲਾ ਸੀ।
ਸੋਭਾ ਅਪਾਰ
ਜਿਸ ਦੀ ਬੜੀ ਸੋਭਾ ਸੀ,
ਸੁੰਦਰ ਕੁਮਾਰ
ਬੜਾ ਸੁੰਦਰ ਇਹ ਨੌਜਵਾਨ ਅਵਸਥਾ ਵਾਲਾ ਸੀ,
ਤੇ
ਬੜਾ ਸ਼ਾਸਤਰ ਜਿਹੜੇ ਸ਼ਾਸਤਰ ਹਨ ਉਹਨਾਂ ਦੀ ਵੀ ਬੜੀ ਸੁਧ ਗਿਆਤ ਵਾਲਾ ਸੀ, ਤੇ ਜੰਗ ਦੇ ਵਿੱਚ ਬੜਾ ਵੀਰ ਰਸ ਦੇ ਨਾਲ ਗੁੱਸਾ ਕਰਨ ਵਾਲਾ ਸੀ। ਇਸ ਤਰ੍ਹਾਂ ਦਾ ਜਜਾਤੀ ਰਾਜਾ ਹੋਇਆ ਹੈ।
ਜਨ ਕਾਮ ਭਾਂਤ
ਇਹ ਮਾਨੋ ਜਿਸ ਤਰ੍ਹਾਂ ਜਨ ਕਾਮ ਭਾਂਤ ਜਿਸ ਤਰ੍ਹਾਂ ਕਾਮ ਸੁੰਦਰ ਹੁੰਦਾ ਹੈ ਇਸ ਤਰੀਕੇ ਦੇ ਨਾਲ ਹੋਇਆ ਹੈ। ਇਸਦਾ ਪਾਠ ਐਸਾ ਹੀ ਹੈ, ਨਿਰਪ ਭਇਓ ਬੇਨ ਤੇ ਜਨ ਕਾਮ ਥੇ, ਅੱਗੇ ਬੇਨੂ ਰਾਜਾ ਹੋਣਾ ਇਸ ਤੋਂ ਬਾਅਦ, ਜਿਸ ਤਰ੍ਹਾਂ ਕਹਿੰਦੇ ਉਹ ਰਾਜਾ ਹੋਇਆ ਨਾ ਇਸ ਤਰ੍ਹਾਂ ਦਾ, ਇਹ ਰਾਜਾ ਸੀ ਮਾਨੋ ਦਾਨ ਦੇਣ ਵਾਸਤੇ ਲੋਕਾਂ ਦੀਆਂ ਇੱਛਾ ਪੂਰੀਆਂ ਕਰਨ ਵਾਸਤੇ ਕਾਮ ਥੇ ਨਹੀਂ ਸੀ। ਦੂਸਰਾ ਪਾਠ ਵੀ ਹੈ, ਨਿਰਪ ਭਇਓ ਜਜਾਤ ਜਨ ਕਾਮ ਪਾਠ, ਐਸਾ ਨਾਲ ਮਿਲਿਆ ਹੈ। ਚਲੀਏ ਖੂਨੀ ਸੋ ਖੱਗ ਬੜੇ, ਇਹ ਖੂਨੀ ਨਾਮ ਹੈ, ਖੂਨ ਕਰਨ ਵਾਲੀ ਤਲਵਾਰ ਦੇ ਤਾਂ ਪਕੜਨ ਵਾਲਾ ਸੀ।
ਯੋਧਾ ਅਭਗ
ਤੇ ਵੈਰੀਆਂ ਯੋਧਾ ਅਭਗ ਭਜਨ ਤੋਂ ਰਹਿਤ ਸੂਰਬੀਰ ਸੀ।
ਪਤਰੀ ਅਖੰਡ
ਤੇ ਖੰਡਨ ਤੋਂ ਰਹਿਤ ਸੂਰਬੀਰ ਸੀ।
ਕ੍ਰੋਧੀ ਪ੍ਰਚੰਡ
ਤੇ ਬੜਾ ਤਿੱਖਾ ਵੈਰੀਆਂ ਦੇ ਉੱਤੇ ਕ੍ਰੋਧ ਕਰਨ ਵਾਲਾ ਸੀ।
ਸਤਰੂਣ ਕਾਲ
ਤੇ ਵੈਰੀਆਂ ਦੇ ਤਾਈ ਤਾਂ ਕਾਲ ਰੂਪ ਸੀ।
ਕਾਢੇ ਕਰਵਾਲ
ਤੇ ਵੈਰੀਆਂ ਦੇ ਤਾਈ ਕਾਲ ਕਰਨ ਵਾਸਤੇ ਕਾਢੀ ਤਲਵਾਰ ਕੱਢੀ ਹੋਈ ਸੀ ਇਸਦੀ।
ਤੇਜ ਭਾਨ
ਤੇ ਮਾਨੋ ਜਿਵੇਂ ਸੂਰਜ ਇਸ ਤਰ੍ਹਾਂ ਬੜਾ ਤੇਜ ਇਸਦਾ ਚਮਕਦਾ ਸੀ, ਤੇਜ ਪ੍ਰਤਾਪ
ਜਵਾਲਾ ਅਸਮਾਨ
ਜਾਂ ਅਗਨੀ ਦੇ ਸਮਾਨ ਇਸਦਾ ਤੇਜ ਸੀ। ਜਬ ਜੁਰਤ ਜੰਗ ਮੈਂ ਮੁਰਤ ਅੰਗ, ਜਦੋਂ ਜੰਗ ਵਿੱਚ ਜੁਟ ਜਾਂਦਾ ਸੀ ਤੇ ਫੇਰ ਸਰੀਰ ਕਰਕੇ ਜਾਂ ਮਨ ਕਰਕੇ ਪੇਸ਼ੇ ਨਹੀਂ ਸੀ ਮੂੰਹ ਮੋੜਦਾ।
ਹਰ ਭਗਤ ਨੇਕ ਭਗਤ ਨੇਕ ਨਾ ਜਗਤ ਏਕ,
ਇਸ ਦੇ ਅੱਗੇ ਅਨੇਕਾਂ ਵੈਰੀ ਭੱਜ ਜਾਂਦੇ ਸਨ ਤੇ ਇੱਕ ਵੀ ਨਹੀਂ ਸੀ ਚਿੱਟਦਾ, ਅਨੇਕ ਦਾ ਅਨੇਕ ਸੰਖੇਪ ਹੋਇਆ।
ਹਰ ਹਰ ਭਾਨ ਕੰਪਤ ਦਿਸ਼ਾਨ,
ਜਿਹੜਾ ਸੂਰਜ ਉਹ ਵੀ ਕੰਬਦਾ ਸੀ ਇਸ ਦੇ ਜੰਗਤ ਨੂੰ ਵੇਖ ਕਰਕੇ, ਤੇ ਦਿਸ਼ਾ ਵੀ ਕੰਬਦੀਆਂ ਸਨ।
ਮੰਡਤ ਨਵਾਸ ਭਗਤ ਉਦਾਸ,
ਇਸ ਵੇਲੇ ਆਖੀਆਂ ਦੇ ਨਾਲ ਇਹ ਜੰਗ ਸ਼ੁਰੂ ਕਰ ਦਿੰਦਾ ਤੇ ਭਜਿਤ ਉਦਾਸ ਉਦਾਸ ਹੋ ਕਰਕੇ ਉਹ ਭੱਜ ਜਾਂਦੇ ਜੰਗ ਵਿੱਚੋਂ।
ਹਰ ਹਰ ਕਬੀਰ ਭਾਉਂ ਭਰਤ ਫੇਰ,
ਜਿਹੜੇ ਸੂਰਵੀਰ ਖੋਦੇ ਸਨ ਉਹ ਥਰ ਥਰ ਕੰਬਦੇ ਸਨ ਤੇ ਕਾਇਲ ਹੋ ਕੇ ਭੈ ਦੇ ਨਾਲ ਭਰ ਜਾਂਦੇ ਸਨ।
ਭਜਿਤ ਦੇਸ਼
ਬੜੀ ਤੇਜ਼ੀ ਨਾਲ ਜਾਂ ਤੱਤੇ ਅੱਖਰ ਦੁਆਰਾ ਕਹਿੰਦੇ ਨੇ ਵੀ ਨਿਰਪ ਜਿਹੜੇ ਰਾਜੇ ਸਨ ਬੜੇ ਬੜੇ ਨਰੇਸ਼, ਤੇ ਉਹ ਵੀ ਇਸ ਨੂੰ ਡਰਦੇ ਹੋਏ ਦੇਸ਼ ਛੱਡ ਕੇ ਭੱਜ ਜਾਂਦੇ ਸਨ। ਚੰਗੀ ਤਰ੍ਹਾਂ ਜਿਹੜਾ ਚੰਦਰਮਾ ਉਹ ਵੀ ਚੱਕਰਤ ਹੈਰਾਨ ਹੋ ਜਾਂਦਾ ਸੀ ਇਸ ਦੇ ਜੰਗ ਜੁਗ ਤੇ ਸੁੰਦਰਤਾ ਨੂੰ ਵੇਖ ਕੇ, ਤੇ ਇੰਦਰ ਦੇਵਤਾ ਵੀ ਢੱਕ ਜਾਂਦਾ ਸੀ।
ਫਲ ਗਨ ਪਟੰਤ ਭੂਤ ਹਰ ਭਜੰਤ,
ਫਲ ਗਨ ਪਟੰਤ ਫਨ ਗਨ ਪਾਠ ਹੈ, ਤੇ ਬਹੁਤ ਸਾਰੇ ਫਣਾਂ ਵਾਲਾ ਉਹ ਵੀ ਆਪਣੇ ਫਣਾਂ ਨੂੰ ਸ਼ੇਸ਼ ਨਾਗ ਪਟਕਾਉਣ ਲੱਗ ਪੈਂਦਾ ਸੀ, ਫੜਕਾਉਣ ਲੱਗ ਪੈਂਦਾ ਸੀ। ਭੂਧਰ ਭਜਨ ਜਿਹੜੇ ਪਹਾੜਾਂ ਵਾਂਗ ਚੱਲ ਖੋਣ ਵਾਲੇ ਸੀ ਉਹ ਵੀ ਭੱਜ ਤੁਰਦੇ ਸਨ।
ਪੰਜਤਾ ਚੰਦ ਜਦ ਠੌਰ ਠੌਰ ਸਭ ਸੁਣਿਓ,
ਇਸ ਤਰ੍ਹਾਂ ਇਸ ਦਾ ਜਦ ਸਭ ਥਾਂ ਥਾਂ ਦੇ ਉੱਤੇ ਸੁਣਿਆ ਗਿਆ ਉਸ ਵੇਲੇ,
ਹਰ ਬਿੰਦਰ ਹਰ ਬ੍ਰਿੰਦ ਸੀਸ ਸਭ ਸੁਣਿਓ,
ਤੇ ਜਿੰਨੇ ਵੈਰੀ ਸਨ ਉਹਨਾਂ ਨੇ ਸਾਰਿਆਂ ਨੇ ਆਪਣੇ ਸਿਰ ਨੂੰ ਹਿਲਾਉਣਾ ਕੀਤਾ, ਸੁਣਿਆ ਪਛਤਾਉਣਾ ਕੀਤਾ ਹੈ।
ਜਗ ਜਗ ਸਾਜ ਭਲੇ ਕਰੇ,
ਇਸ ਤਰ੍ਹਾਂ ਜਗਤ ਦੇ ਵਿੱਚ ਜਿਸਨੇ ਕੋਈ ਜਗ ਕੁੰਡਾਨ ਉਹਨਾਂ ਦੇ ਸਮਾਜ ਜਿਹੜੇ ਹਨ ਉਹ ਬਹੁਤ ਇਸਨੇ ਅੱਛੀ ਤਰ੍ਹਾਂ ਕੀਤੇ ਹਨ।
ਦੁੱਖ ਪੁੰਜ ਦੀਨਨ ਕੇ ਹਰੇ,
ਇਸ ਤਰ੍ਹਾਂ ਜਿਹੜੇ ਦੁੱਖ ਸਨ ਪੁੰਜ ਦੀਨਾਂ ਦੇ ਭਾਈ ਉਹ ਦੂਰ ਕਰ ਦਿੱਤੇ ਹਨ ਇਸਨੇ।
ਅਥ ਬੇਨ ਰਾਜੇ ਕੋ ਰਾਜ ਕਥਨ ਕੁੰਜਤਾ ਚੰਦ, ਹੁਣ ਬੇਨ ਰਾਜ
ਹੁਣ ਬੇਨ ਰਾਜ ਤੋਂ ਹਾਂਜੀ
ਹੁਣ ਬੇਨ ਰਾਜ ਮਹੇਸ਼ ਪਾਇਓ
ਇਸ ਨਾਲ ਫੇਰ ਸਤ ਸੰਗਤ ਜੀ ਸਮਾਂ ਸੰਪੂਰਨ ਹੋ ਚੁੱਕਾ ਹੈ ਗੁਰੂ ਖਾਲਸਾ ਸਤ ਸੰਗਤ ਜੀ ਆਪ ਗੁਰੂ ਮਾਈ ਭਾਈ ਸੰਗਤਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਵਿਖੇ ਹਾਜ਼ਰੀਆਂ ਭਰਦੀਆਂ ਸਤਿਗੁਰੂ ਸਾਹਿਬ ਜੀ ਦੀ ਮ੍ਰਿਤੂ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਇਹ ਚੱਲ ਰਿਹਾ ਪ੍ਰਸੰਗ ਦਸਮ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਿੱਖ ਸੰਗਤਾਂ ਦੀ ਗਿਆਤ ਵਾਸਤੇ ਭਾਰਤ ਵਰਸ਼ ਦੇ ਵਿੱਚ ਮਹਾਨ ਯੋਧੇ ਧਰਮੀ ਰਾਜੇ ਹੋਏ ਹਨ ਤੇ ਜਿਨ੍ਹਾਂ ਨੇ ਆਪ ਧਰਮ ਦੇ ਵਿੱਚ ਰਹਿ ਕੇ ਰਾਜ ਸਾਜ ਕੀਤੇ ਤੇ ਸ੍ਰੇਸ਼ਟ ਰਾਜੇ ਹੋਏ ਹਨ ਉਹਨਾਂ ਦਾ ਵਰਣਨ ਕਰ ਰਹੇ ਹਨ ਜਿਸ ਤਰ੍ਹਾਂ ਇਹ ਭਾਰਤ ਖੰਡ ਜਿਸ ਨੂੰ ਭਾਰਤ ਵਰਸ਼ ਕਹਿੰਦੇ ਹਨ ਇਸ ਦਾ ਨਾਂ ਕਿਵੇਂ ਪੈ ਗਿਆ ਸੋ ਇੱਕ ਪਹਿਲੇ ਭਰਤ ਰਾਜਾ ਹੋਇਆ ਹੈ ਇਸ ਦਾ ਤੇ ਉਸ ਦੇ ਨਾਮ ਦੇ ਉੱਤੇ ਉਹ ਇਸ ਭਾਰਤ ਖੰਡ ਦਾ ਮਾਲਕ ਤੇ ਉਹ ਇਸ ਕਰਕੇ ਇਸ ਦਾ ਨਾਮ ਭਾਰਤ ਚੱਲਿਆ ਇਹ ਭਰਤ ਵੱਖਰਾ ਸੀ ਇੱਕ ਤੋਂ ਰਾਮ ਚੰਦਰ ਦਾ ਭਰਾ ਲਕਸ਼ਮਣ ਭਰਤ ਸੀ ਇਸ ਤੋਂ ਇਹ ਵੱਖਰਾ ਹੋਇਆ ਹੈ ਐਸੇ ਉਸ ਤੋਂ ਬਾਅਦ ਫਿਰ ਉਹ ਦਲੀਪ ਰਾਜਾ ਹੋਇਆ ਹੈ ਜਿਸ ਨੇ ਉਹ ਦਿੱਲੀ ਦੇ ਵਿੱਚ ਰਾਜ ਕੀਤਾ ਹੈ ਅਤੇ ਬਹੁਤ ਨੇਕ ਅਤੇ ਸ੍ਰੇਸ਼ਟ ਅਤੇ ਬੜਾ ਧਰਮਾਤਮਾ ਪੁਰਸ਼ ਥਾਂ ਥਾਂ ਦੇ ਵਿੱਚ ਜਿਸਨੇ ਉੱਥੇ ਐਸੇ ਪ੍ਰਬੰਧ ਕੀਤੇ ਹੋਏ ਸਨ ਕਿ ਜਿਸਨੇ ਕੋਈ ਵੀ ਆਪਣੇ ਦੇਸ਼ ਦੇ ਅੰਦਰ ਚਾਹੇ ਬੱਚਾ ਚਾਹੇ ਬੁੱਢਾ ਕੋਈ ਵੀ ਵਿੱਦਿਆ ਤੋਂ ਬਿਨਾਂ ਨਹੀਂ ਸੀ ਰਹਿਣ ਦਿੱਤਾ ਅਤੇ ਸਭ ਥਾਂ ਥਾਂ ਦੇ ਉੱਤੇ ਸਹੂਲਤਾਂ ਪੈਦਾ ਕੀਤੀਆਂ ਹੋਈਆਂ ਸਨ ਅਤੇ ਸਭ ਕਰਮ ਧਰਮਾਂ ਦੇ ਵਿੱਚ ਲੋਕ ਪ੍ਰਵਿਰਤ ਸਨ ਅਤੇ ਉਸਦਾ ਅੱਗੇ ਦਲੀਪ ਦਾ ਪੁੱਤਰ ਇਹ ਰਘੂ ਰਾਜਾ ਹੋਇਆ ਹੈ ਜਿਸ ਦੀ ਵੰਸ਼ ਦੇ ਵਿੱਚ ਹੀ ਰਾਮ ਚੰਦਰ ਜੀ ਹੋਏ ਹਨ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਉਸਦਾ ਵਰਣਨ ਕਰ ਰਹੇ ਹਨ ਕਿ ਇਹ ਵੀ ਬੜਾ ਧਰਮਾਤਮਾ ਤੇ ਦਾਨੀ ਰਾਜਾ ਸੀ ਤੇ ਥਾਂ ਥਾਂ ਦੇ ਉੱਤੇ ਇਸਨੇ ਆਪਣੀ ਹਕੂਮਤ ਦੇ ਵਿੱਚ ਕੋਈ ਯੱਗਸ਼ਾਲਾ ਰਚੀਆਂ ਹੋਈਆਂ ਸਨ ਯੱਗ ਹੁੰਦੇ ਸਨ ਹਵਨ ਹੁੰਦੇ ਸਨ ਤੇ ਘਰਾਂ ਘਰਾਂ ਦੇ ਵਿੱਚ ਹੀ ਕੋਈ ਚਲਿਆ ਜਾਵੇ ਤੇ ਉਹਦੇ ਵਾਸਤੇ ਅੰਨ ਪਾਣੀ ਦਾ ਪ੍ਰਬੰਧ ਹੁੰਦਾ ਸੀ ਕੋਈ ਭੁੱਖਾ ਨੰਗਾ ਆ ਜਾਏ ਕਿਸੇ ਤਰ੍ਹਾਂ ਵੀ ਤੇ ਉਹ ਖਾਲੀ ਨਹੀਂ ਸੀ ਜਾਇਆ ਕਰਦਾ ਤੇ ਕੋਈ ਝੂਠ ਬੋਲਣ ਵਾਲਾ ਤੇ ਜਾਂ ਪਾਪ ਕਰਨ ਵਾਲਾ ਇਹ ਆਪਣੇ ਕੋਲ ਬੰਦਾ ਨਹੀਂ ਸੀ ਰਹਿਣ ਜੇ ਕੋਈ ਐਸਾ ਪਾਪ ਕਰੇ ਜੇ ਝੂਠ ਬੋਲੇ ਤੇ ਉਸਦੇ ਤਾਈਂ ਡੰਡ ਦਿੱਤਾ ਜਾਂਦਾ ਸੀ ਵੈਸੇ ਰਘੂ ਰਾਜੇ ਦਾ ਵਰਣਨ ਉਹ ਸਵੇਰ ਦੀ ਕਥਾ ਦੇ ਵਿੱਚ ਵਿਸਤਾਰ ਦੇ ਨਾਲ ਆ ਚੁੱਕਾ ਹੈ ਤੇ ਜੋ ਬਕਾਇਆ ਰਹਿੰਦੀ ਹੈ ਉਹ ਆਪ ਸੰਗਤਾਂ ਸੁਣੋ ਤੇ ਹੋਰ ਵੀ ਅੱਗੇ ਜਾ ਕੇ ਅੱਜ ਰਾਜੇ ਦਾ ਜਿਸ ਦਾ ਦਸ਼ਰਥ ਪੁੱਤਰ ਹੋਇਆ ਹੈ ਉਸ ਦੀ ਕਥਾ ਆਰੰਭ ਕਰਨਗੇ ਤੇ ਉਹ ਆਪ ਸੁਣੋ
ਵਾਹਿਗੁਰੂ ਸਾਹਿਬ ਜੀ ਸਰਬ ਤੀਰਥ ਸਾਰੇ ਸਾਗਰ ਗਾਂਦਾ
ਸਭ ਜਿਸਨੇ ਤੀਰਥ ਸੀ ਲੋਕਾਂ ਦੇ ਇਸ਼ਨਾਨ ਵਾਸਤੇ ਉੱਤੇ ਇਸਨੇ ਪੌੜੀਆਂ ਬਣਾ ਦਿੱਤੀਆਂ ਘਾਟ ਬਣਾ ਦਿੱਤੇ ਸਨ
ਅੰਨ ਖੇਤਰ ਘਰ ਘਰ ਮੈਂ ਸਾਂਦਾ
ਤੇ ਅੰਦਾ ਖੇਤਰ ਦੇ ਲੰਗਰ ਪੇ ਕੋਈ ਘਰ ਦੇ ਵਿੱਚ ਕਿਸੇ ਸਮੇਂ ਵੀ ਕੋਈ ਚਲਿਆ ਜਾਵੇ ਕੋਈ ਬਾਹਰਲਾ ਰਾਹੀ ਪਾਂਧੀ ਅਭਿਆ ਗੱਤ ਕੋਈ ਵੀ ਨੰਗਾ ਭੁੱਖਾ ਤੇ ਘਰਾਂ ਘਰਾਂ ਦੇ ਵਿੱਚ ਅੰਨ ਦੇ ਜਿਹੜੇ ਖੇਤਰ ਸਨ ਲੰਗਰ ਉਹ ਬਣਾਏ ਹੋਏ ਸਨ
ਆਸਾਵੰਤ ਕਹੂੰ ਕੋਈ ਆਵੇ
ਕੋਈ ਵੀ ਆਸਾਵਾਨ ਇੱਛਾ ਵਾਲਾ ਕਿਤੇ ਆ ਜਾਵੇ
ਅਪਸ਼ਨ ਮੁਖ ਮੰਗੇ ਤੂੰ ਪਾਵੇ
ਉਹ ਜੋ ਵੀ ਮੁਖੋਂ ਮੰਗੇ ਆ ਕਰਕੇ ਬੜੀ ਛੇਤੀ ਦੇ ਨਾਲ ਉਹ ਪ੍ਰਾਪਤ ਹੋ ਜਾਂਦਾ ਸੀ ਉਸ ਨੂੰ
ਭੁੱਖ ਨੰਗ ਕੋਈ ਰਹਿਣ ਨਾ ਪਾਵੇ
ਕੋਈ ਵੀ ਇਸ ਤੇ ਨਾ ਕੋਈ ਨੰਗਾ ਤੇ ਨਾ ਕੋਈ ਭੁੱਖਾ ਹੀ ਰਹਿਣਾ ਪਾਉਂਦਾ ਸੀ ਇਸ ਦੇ ਰਾਜ ਵਿੱਚ
ਭੁੱਖ ਹੋਇਆ ਕਰ ਰੰਗ ਸਿਧਾਵੇ
ਤੇ ਸਗੋਂ ਜੇ ਕੋਈ ਗਰੀਬ ਹੋਵੇ ਤੇ ਇੱਥੇ ਆ ਕਰਕੇ ਉਹ ਰਾਜਾ ਬਣ ਕਰਕੇ ਜਾਂਦਾ ਸੀ
ਬਹਰਦਾਨ ਕਹਿ ਕਰਨ ਪਸਾਰਾ
ਇੱਕ ਵਾਰ ਰਘੁਰਾਜ ਨਿਹਾਰ ਇੱਕ ਵਾਰੀ ਜਿਨ੍ਹਾਂ ਨੇ ਰਘੂ ਰਾਜੇ ਦੇ ਦਰਸ਼ਨ ਕਰ ਲਏ ਉਸ ਨੂੰ ਵੇਖ ਲਿਆ ਬਹੁਤ
ਬਹਰਦਾਨ ਕਹਿ ਕਰਨ ਪਸਾਰਾ
ਫੇਰ ਉਸਨੇ ਬਹਰਦਾਨ ਕਹਿ ਕਰਨਾ ਪਸਾਰਾ ਫੇਰ ਹੋਰ ਕਿਸੇ ਪਾਸੋਂ ਮੰਗਣ ਵਾਸਤੇ ਜਾਂ ਦਾਨ ਲੈਣ ਵਾਸਤੇ ਉਸਨੇ ਹੱਥ ਨਹੀਂ ਅੱਡਿਆ ਕੀਤਾ ਹੱਥ ਨਹੀਂ ਪਸਾਰਨਾ ਕੀਤਾ ਇੱਕ ਵਾਰੀ ਜਿਸਨੇ ਰਘੂ ਰਾਜੇ ਦੇ ਤਾਈਂ ਵੇਖ ਹੀ ਲਿਆ ਹੈ
ਸਵਰਨ ਦਾਨ ਦੇ ਵਿਰਧ ਪ੍ਰਕਾਰਾ
ਬਹੁਤ ਸੋਨੇ ਦੇ ਦਾਨ ਕਈ ਤਰ੍ਹਾਂ ਦੇ ਦੇਣਾ ਕੀਤੇ ਹਨ
ਰਕਮ ਦਾਨ ਨਹੀਂ ਪਾਈ ਪਾਰਾ
ਤੇ ਜਿਹੜਾ ਚਾਂਦੀ ਦਾ ਦਾਨ ਇਸਨੇ ਕੀਤਾ ਉਸਦਾ ਪਾਰਾ ਵਾਰ ਹੀ ਨਹੀਂ ਪਾਇਆ ਜਾਂਦਾ
ਬਹੁਤ ਇੰਨੇ ਬਾਜਾ
ਬਹੁਤ ਸਾਰੇ ਘੋੜੇ ਸਾਜੋ ਸਮਾਨ ਦੇ ਨਾਲ ਸ਼ਿੰਗਾਰ ਸ਼ਿੰਗਾਰ ਕੇ ਦੇਣਾ ਕੀਤੇ ਹਨ
ਜਾਨ ਸਭ ਕਰਾਏ ਰੰਗ ਰਾਜ ਰਾਜਾ
ਇਹ ਮਾਨੋ ਸਾਰੇ ਗਰੀਬ ਜਿਹੜੇ ਨੇ ਰਘੂ ਰਾਜੇ ਦੇ ਉਹ ਰਾਜੇ ਹੀ ਕਰ ਦਿੱਤੇ ਹਨ
ਹੱਥ ਦਾਨ ਅਰਵਿਸ਼ਨ ਦਾਨਾ
ਤੇ ਹਾਥੀਆਂ ਦਾ ਦਾਨ ਜਿਸਨੇ ਕੋਈ ਮੰਗ ਲਿਆ ਤੇ ਊਠਾਂ ਦਾ ਦਾਨ
ਗਊ ਦਾਨ ਸਨਾਨਾ
ਤੇ ਬਹੁਤ ਤਰ੍ਹਾਂ ਵਿਧੀ ਦੇ ਨਾਲ ਇਸ਼ਨਾਨ ਕਰਕੇ ਗੁਆ ਆਦਿਕ ਦਾ ਦਾਨ ਕੀਤਾ ਬਹੁਤ
ਚੀਰ ਦੇ ਦਾਨ ਅਪਾਰਾ
ਤੇ ਹੀਰਿਆਂ ਦੇ ਤੇ ਬਸਤਰਾਂ ਦੇ ਬਹੁਤ ਹੀ ਦਾਨ ਦੇਣਾ ਕੀਤਾ
ਮੋਹੇ ਸਭਾ ਮਹਿ ਮੰਡਲ ਦਾਰਾ
ਤੇ ਸਭ ਜਿਤਨੀਆਂ ਮੋਹੇ ਸਭਾ ਮਹਿ ਮੰਡਲ ਦਾਰਾ ਮੋਹੇ ਸਭ ਮੈਂ ਮੰਡਲ ਦਾ ਜਿਤਨਾ ਵੀ ਧਰਤੀ ਮੰਡਲ ਹੈ ਉਹ ਸਭ ਇਸ ਨੇ ਮੋਹਿਤ ਕਰ ਲਿਆ ਹੈ।
ਬਾਜੀ ਦੇ ਗਜਨ ਤੇ ਦਾਨਾ,
ਇਸ ਤਰ੍ਹਾਂ ਬਾਜੀ ਦੇ ਇਹ ਘੋੜਿਆਂ ਦੇ ਚਾਈ ਦਿੱਤਾ ਹੈ, ਹਾਥੀਆਂ ਦਾ ਦਾਨ ਦਿੱਤਾ ਹੈ,
ਤਰ੍ਹਾਂ
ਤਰ੍ਹਾਂ ਦੇ ਨਾਲ ਜਿਹੜੇ ਗਰੀਬ ਸਨ, ਦੁਖੀ ਸਨ, ਉਹਨਾਂ ਦਾ ਸਤਿਕਾਰ ਕੀਤਾ ਗਿਆ।
ਦੁੱਖ ਭੁੱਖ ਕਾਹੂ ਨਾ ਸੰਤਾ,
ਇਸ ਦੇ ਰਾਜ ਦੇ ਵਿੱਚ ਦੁੱਖ ਤੇ ਭੁੱਖ ਕਦੇ ਵੀ ਕਿਸੇ ਨੂੰ ਨਹੀਂ ਸੰਤਾਉਂਦੀ, ਦੁੱਖ ਨਹੀਂ ਦਿੰਦੀ ਹੈ।
ਜੋ ਮੁੱਖ ਮੰਗਾ ਵਹ ਵਰ ਪਾਵੇ,
ਜੋ ਵੀ ਮੁੱਖੋਂ ਕੋਈ ਚੀਜ਼ ਮੰਗੇ ਉਹੀ ਵਰ ਪ੍ਰਾਪਤ ਕਰ ਲੈਂਦਾ ਹੈ।
ਦਾਨ ਸੀਲ ਕੋ ਜਾਣ ਕਹਾਰਾ,
ਮਾਨੋ ਦਾਨ ਦੇਣ ਦਾ ਤੇ ਐਸੀ ਸੀਲ ਸੁਭਾਅ ਜਤ ਸਤ ਵਾਲਾ ਤੇ ਬੜਾ ਨਿੱਘਾ ਸੁਭਾਅ ਹੋਣਾ, ਸਹਾਰਨ ਸ਼ਕਤੀ ਹੋਣੀ, ਇਹਦਾ ਮਾਨੋ ਪਹਾੜ ਹੀ ਸੀ।
ਦਇਆ ਪਿੰਡ ਰਘ ਰਾਜ ਫੁਹਾਰਾ,
ਇਸ ਬੜਾ ਦਇਆ ਦਾ ਸਮੁੰਦਰ ਸੀ, ਜੋ ਰਘੂ ਰਾਜਾ ਏ ਫੁਹਾਰਾ ਧਰਤੀ ਦਾ ਰਾਜਾ ਸੀ।
ਸੁੰਦਰ ਮਹਾ ਧਨ ਸੁਧਾਰੇ ਆਖਿਆ,
ਤੇ ਸੁੰਦਰ ਵੀ ਬਹੁਤ ਸੀ, ਇਸ ਦਾ ਸਰੂਪ ਤੇ ਬੜਾ ਧਨਖ ਨੂੰ ਚੰਗਾ ਧਾਰਨ ਵਾਲਾ ਸੀ।
ਜਨ ਵਾਲ ਪਨ ਚ ਕਾਸ਼ ਕਨ ਕਾਸ਼ਾ,
ਇਸ ਦਾ ਸਰੀਰ ਐਸਾ ਸੁੰਦਰ ਬਣਿਆ ਹੋਇਆ ਸੀ, ਮਾਨੋ ਅਲ ਪੰਚ ਅਲ ਭੋਰਿਆਂ ਦਾ, ਉਹ ਭੋਰਿਆਂ ਦੇ ਪੰਚ ਵਾਲਾ ਕਿਲੇ ਵਾਲਾ ਕੌਣ ਏ ਕਾਮ ਦੇਵ, ਉਸਨੇ ਮਾਨੋ ਇਸ ਦਾ ਕਾਸ਼ ਨਾਮ ਸੁੰਦਰ ਸਰੀਰ ਜਿਹੜਾ ਉਹ ਕਛਣਾ ਕੀਤਾ ਸੀ। ਇਹ ਜਿਹੜਾ ਅਲਪੰਚ ਕਾਮ ਹੈ, ਇਸ ਦਾ ਫੁੱਲਾਂ ਦਾ ਧਨਕ ਮੰਨਿਆ ਗਿਆ, ਤੇ ਭੋਰੇ ਜਿਹੜੇ ਨੇ ਉਹ ਗੂੰਜ ਕਰਦੇ ਨੇ, ਤੇ ਉਸ ਦਾ ਚਿੱਲਾ ਮੰਨਿਆ ਗਿਆ ਇਸ ਦੇ ਧਨਖ ਦਾ। ਭਾਵ ਹੈ ਕਾਮ ਤੋਂ ਵੀ ਐਸਾ ਜਿਹੜਾ ਸੁੰਦਰ ਕਾਮਦੇਵ ਹੈ, ਮਾਨੋ ਉਸਨੇ ਹੀ ਇਸਦਾ ਸਰੀਰ ਕੱਛਿਆ ਬਣਾਇਆ ਸੀ।
ਨਿਤ ਉੱਠ ਕਰਕੇ ਦੇਵ ਕੀ ਪੂਜਾ,
ਨਿਤ ਹਮੇਸ਼ਾ ਹੀ ਉੱਠ ਕਰਕੇ ਦੇਵੀ ਦੀ ਦੇਵਤਿਆਂ ਦੀ ਪੂਜਾ ਕਰਿਆ ਕਰਦਾ।
ਫੁੱਲ ਗੁਲਾਬ ਕਿਹੜਾ ਪੂਜਾ,
ਤੇ ਫੁੱਲ ਤੇ ਗੁਲਾਬ ਤੇ ਕਿਹੜਾ ਆਦਿ ਕੈਸੀਆਂ ਖੁਸ਼ਬੂਆਂ ਤੇ ਪੂਜਾ, ਤੇ ਚਿੱਟੇ ਫੁੱਲ ਜੋ ਧਰਤੀ ਤੋਂ ਪੈਦਾ ਹੋਏ ਹੋਏ, ਤੇ ਜਾਂ ਪੂਜਾ ਧਰਤੀ ਦੇ ਵਿੱਚੋਂ ਪੈਦਾ ਹੋਏ ਕੋਈ ਫਲ ਆਦਿ ਇਹ ਭੇਟਾ ਕਰਿਆ ਕਰਦਾ।
ਚਰਨ ਕਮਲ ਸੀਸ ਲਗਾਵਾ,
ਤੇ ਹਮੇਸ਼ਾ ਹੀ ਜਾ ਕਰਕੇ ਜੇ ਚਰਨਾਂ ਦੇ ਉੱਤੇ ਸੀਸ ਲਾਇਆ ਕਰਦਾ।
ਪੂਜਨ ਨਿਤ ਚੰਡਕਾ ਆਵੇ,
ਹਮੇਸ਼ਾ ਜਿਹੜਾ ਚੰਡਕਾ ਚੰਡੀ ਹੈ ਉਸਦੇ ਪੂਜਨ ਵਾਸਤੇ ਉਸਦੇ ਮੰਦਿਰ ਦੇ ਵਿੱਚ ਆਪ ਚੱਲ ਕੇ ਆਉਂਦਾ ਹੈ।
ਧਰਮ ਰੀਤ ਸਭ ਠਾਰ ਚਲਾਏ,
ਸਭ ਥਾਂ ਦੇ ਵਿੱਚ ਧਰਮ ਦੀ ਮਰਿਆਦਾ ਚਲਾਉਣਾ ਕੀਤੀ।
ਜਤਰ ਤਤਰ ਸੁਖ ਵਸੀ ਲਗਾਏ,
ਜਿੱਥੇ ਕਿੱਥੇ ਦੁਨੀਆ ਜਿਹੜੀ ਲਗਾਈ ਸ੍ਰਿਸ਼ਟੀ ਹੈ, ਬੜੇ ਸੁਖ ਨੇ ਵਸੀ ਇਸ ਦੇ ਰਾਜ ਵਿੱਚ।
ਭੋਗ ਨਾਗ ਕੋਈ ਕਹੂ ਨਾ ਦੇਖਾ,
ਨਾ ਕੋਈ ਨੰਗਾ ਤੇ ਕਦੇ ਕਿਸੇ ਵੀ ਨਹੀਂ ਦੇਖਿਆ ਹੈ। ਚਾਹੇ ਉੱਚੇ ਨੇ ਚਾਹੇ ਨੀਵੇਂ ਨੇ, ਸਭ ਹੀ ਧਨ ਵਾਲੇ ਹਨ। ਖਾਸ ਕਰਕੇ
ਧਰਮ ਪੂਜਾ,
ਜਿੱਥੇ ਕਿੱਥੇ ਧਰਮ ਦੇ ਨਿਸ਼ਾਨ ਸਾਹਿਬ ਝੂਲ ਰਹੇ ਹਨ।
ਚੋਰ ਯਾਰ ਮੈਂ ਦੇਖ ਦਿਖਾਏ,
ਤੇ ਚੋਰ ਤੇ ਯਾਰ ਕੋਈ ਐਸਾ ਵਿਕਾਰੀ ਪੁਰਸ਼ ਦੇਖਣ ਦੇ ਵਿੱਚ ਦਿਸਦਾ ਨਹੀਂ ਹੈ।
ਮੈਂ
ਦੇਖ
ਦਿਖਾਏ,
ਉਹ ਦੇਖਣ ਦੇ ਵਿੱਚ ਦਿਖਾਈ ਨਹੀਂ ਦਿੰਦਾ ਹੈ।
ਹਜ਼ਾਰ ਚੋਰ ਚੁਣ ਮਾਰਾ,
ਜਿੱਥੇ ਕਿੱਥੇ ਕੋਈ ਐਸਾ ਵਿਕਾਰੀ ਪੁਰਸ਼ ਜਾਂ ਚੋਰੀ ਕਰਨ ਵਾਲਾ ਚੁਣ ਕੇ ਇਸ ਨੇ ਮਾਰ ਦਿੱਤਾ।
ਇੱਕ ਦੇਸ਼ ਕਹੂੰ ਰਹਿ ਨਾ ਪਾਰਾ,
ਤੇ ਇੱਕ ਦੇਸ਼ ਕਹੂੰ ਰਹਿ ਨਾ ਪਾਰਾ, ਕੋਈ ਵੀ ਕਹੂੰ ਕਿਤੇ ਵੀ ਦੇਸ਼ ਦੇ ਵਿੱਚ ਇੱਕ ਵੀ ਉਹ ਪਾਇਆ ਨਹੀਂ ਜਾਂਦਾ ਹੈ।
ਸਾਧ ਚੋਰ ਕੋਈ ਦੇਸ਼ ਨਾ ਦੇਖਾ,
ਕੋਈ ਰਿਹਾ ਵੀ ਇੱਕ ਦੇਸ਼ ਦੇ ਵਿੱਚ ਇੱਕ ਵੀ ਐਸਾ ਆਦਮੀ ਕੋਈ ਪਾਇਆ ਨਹੀਂ ਜਾਂਦਾ ਹੈ। ਹਾਂਜੀ,
ਸਾਧ ਚੋਰ ਕੋਈ ਦਿਸ਼ਟ ਨਾ ਪੇਖਾ,
ਇਹ ਸਾਧ ਚੋਰ ਕੋਈ ਸਾਧ ਔਰ ਕੋਈ ਦਿਸ਼ਟ ਨਾ ਪੇਖਾ, ਜਿਹੜਾ ਕਿ ਸਾਧੂ ਸ੍ਰੇਸ਼ ਪੁਰਸ਼ ਸੀ, ਉਸਦੇ ਵੱਲੀ ਕੋਈ ਵੀ ਕਿਸੇ ਨੇ ਕਦੇ ਬੁਰੀ ਨਜ਼ਰ ਦੇ ਨਾਲ ਨਹੀਂ ਵੇਖਿਆ ਸੀ।
ਪਾਪਨ ਕਾਟ ਮੂੰਡ ਐਸ ਰਾਜ ਰਘ ਰਾਜ ਵਸੇਤਾ,
ਇਸ ਨਾਲ ਰਘੂ ਰਾਜੇ ਦਾ ਬੜਾ ਭਾਰੀ ਬੜਾ ਧਰਮ ਦਾ ਰਾਜ ਸੀ।
ਚਾਰੋ ਦਿਸ਼ਾ ਚੱਕਰ ਫਹਿਰਾਵਾ,
ਚਾਰੋ ਦਿਸ਼ਾ ਦੇ ਵਿੱਚ ਜਿਤਨੇ ਇੱਥੇ ਇੱਥੇ ਰਾਜ ਦਾ ਇਸ ਤੇ ਗਸ਼ਤੀ ਦਸਤੇ ਜਿਹੜੇ ਉਹ ਫਿਰਿਆ ਕਰਦੇ, ਕਿਸੇ ਨੂੰ ਕੋਈ ਦੁੱਖ ਤਕਲੀਫ ਹੋਵੇ, ਜਿੱਥੇ ਵੀ ਪਤਾ ਲੱਗੇ ਜਾਂ ਕੋਈ ਦੁਸ਼ਟ ਆਦਮੀ, ਇਸ ਨਾਲ ਧਰਮ ਦਾ ਚੱਕਰ ਜਿਹੜਾ ਚਾਰੋ ਦਿਸ਼ਾ ਦੇ ਵਿੱਚ ਇਸ ਦਾ ਫਿਰਦਾ ਸੀ।
ਜਿਹੜੇ
ਕੋਈ ਪਾਪੀ ਪੁਰਸ਼ ਪਾਪ ਕਰਦੇ ਹੋਣ, ਉਹਨਾਂ ਦੇ ਮਗਰ ਉਹਨਾਂ ਨੇ ਪੈ ਜਾਣਾ, ਤੇ ਉਹਨਾਂ ਨੂੰ ਉਹਦਾ ਸਿਰ ਕੱਟ ਕੇ ਤੇ ਫੇਰ ਮੁੜ ਕੇ ਆਉਂਦੇ ਸਨ, ਨਹੀਂ ਤਾਂ ਮੁੜਦੇ ਨਹੀਂ ਸਨ।
ਗਾਏ ਸਿੰਘ ਕਹੇ ਦੁੱਧ ਪਿਲਾਵਾ,
ਤੇ ਜਿਹੜੀ ਗਾਂ ਸੀ ਉਹ ਸ਼ੇਰ ਦੇ ਪੁੱਤਰ ਦੇ ਤਾਈ ਬੱਚੇ ਦੇ ਤਾਈ ਦੁੱਧ ਪਿਉਂਦੀ ਹੈ।
ਸਿੰਘ ਗਊ ਕਹੇ ਘਾਸ ਚੁਗਾਵਾ,
ਜਿਹੜਾ ਸ਼ੇਰ ਹੈ ਉਹ ਗਊ ਦੇ ਤਾਈ ਘਾਹ ਚੁਗਾਉਂਦਾ ਹੈ।
ਚੋਰ ਕਰਕੇ ਧਨ ਕੀ ਰਖਵਾਰਾ,
ਜਿਹਨਾਂ ਨੂੰ ਲੋਕ ਚੋਰ ਕਹਿੰਦੇ ਸਨ, ਉਹਨਾਂ ਨੂੰ ਐਸਾ ਡਰ ਹੋ ਗਿਆ ਕਿ ਉਹ ਧਨ ਦੀ ਰੱਖਿਆ ਕਰਦੇ ਹਨ, ਉਹ ਧਨ ਦੇ ਪਹਿਰੇਦਾਰ ਹੋ ਗਏ ਹਨ।
ਰਾਤ ਨਾਲ ਕੋਈ ਹੱਥ ਨਾ ਡਾਰਾ,
ਇਹ ਡਰਦਾ ਮਾਰਿਆ ਕੋਈ ਹੱਥ ਵੀ ਨਹੀਂ ਪਾਉਂਦਾ ਹੈ, ਧਨ ਦੇ ਤਾਈ ਜਿੱਥੇ ਚੀਜ਼ ਪਈ ਰਹਿੰਦੀ ਉੱਥੇ ਹੀ ਪਈ ਰਹਿੰਦੀ ਹੈ।
ਨਾਰ ਪੁਰਖ ਸੋਭ ਸਿੰਘ ਸੇਜਾ
ਤੇ ਨਾਰ ਤੇ ਪੁਰਖ ਜਿਹੜੇ ਨੇ ਇੱਕੋ ਸੇਜਾ ਤੇ ਇੱਕੋ ਥਾਂ ਦੇ ਉੱਤੇ ਪੈਂਦੇ ਹਨ। ਕੋਈ ਰਦਾ ਮਾਤਰ ਵੀ ਕਿਸੇ ਵੱਲ ਹੱਥ ਨਹੀਂ ਛੂ ਵੀ ਨਹੀਂ ਸਕਦਾ ਹੈ। ਆਤ ਪਸਾਰ
ਨਾ ਸਾਗਤ ਰੇਜਾ
ਤੇ ਰੇਜਾ ਨਾਮ ਬਸਤਰ ਵੱਲੇ ਉਹਦੇ ਬਸਤਰ ਨੂੰ ਵੀ ਇਸਤਰੀ ਪੁਰਸ਼ ਤੇ ਜਿੱਥੇ ਕੋਈ ਇਕੱਠੇ ਹਨ ਐਸੇ ਅਸਥਾਨ ਟਿਕਾਣੇ ਰਹਿਣ ਦੇ ਤੇ ਉੱਥੇ ਕੋਈ ਉਹਦੇ ਬਸਤਰ ਤੱਕ ਵੀ ਨਹੀਂ ਕੋਈ ਛੂ ਸਕਦਾ ਹੈ। ਮਾਨੋ ਘਿਓ ਤੇ ਦੇਖ ਲੋ ਅੱਗ ਇੱਕ ਥਾਂ ਨਹੀਂ ਰਹਿ ਸਕਦੇ ਹਨ। ਇਸ ਤਰ੍ਹਾਂ ਅੱਗ ਤੇ ਘਿਓ ਜਿਹੜੇ ਨੇ ਉਹ ਇੱਕ ਥਾਂ ਦੇ ਵਿੱਚ ਇਸਨੇ ਡਰ ਪੈ ਦੇ ਵਿੱਚ ਰੱਖਣਾ
ਕੀਤੇ ਨਾ ਪਾਏ
ਰਾਜੇ ਦੇ ਡਰ ਕਰਕੇ ਉਹ ਵੀ ਢਲਣਾ ਨਹੀਂ ਪਾਉਂਦੇ ਹਨ।
ਚੋਰ ਸਾਧ ਮਗ ਇੱਕ ਧਾਰਾ
ਤੇ ਚੋਰ ਸਾਧ ਮਗ ਤੇ ਸ੍ਰੇਸ਼ ਪੁਰਸ਼ ਤੇ ਜਿਹੜੇ ਚੋਰ ਹੁੰਦੇ ਸਨ ਤੇ ਉਹ ਵੀ ਇੱਕ ਰਸਤੇ ਤੇ ਹੀ ਚੱਲਦੇ ਹਨ।
ਕੋਈ ਨਾ ਡਰਾ
ਡਰਦੇ ਨਾ ਇਸ ਦੇ ਡਰ ਦੇ ਨਾਲ ਡਰਦਿਆਂ ਹੋਇਆਂ ਕੋਈ ਨਾ ਡਰ ਹੈ। ਕੋਈ ਹੱਥ ਨਹੀਂ ਸੀ ਪਾਉਂਦਾ ਸ੍ਰੇਸ਼ ਪੁਰਸ਼ ਦੇ ਤਾਂ ਰਸਤਿਆਂ ਦੇ ਵਿੱਚ ਵੀ।
ਰਾਏ ਸਿੰਘ ਇੱਕ ਖੇਤ ਦੇ ਰਾਹੀ
ਤੇ ਗਾਂ ਤੇ ਸ਼ੇਰ ਜਿਹੜੇ ਨੇ ਇੱਕ ਖੇਤ ਦੇ ਵਿੱਚ ਫਿਰਦੇ ਸਨ।
ਹੱਥ ਚਲਾਏ ਸਖਤ ਕੋਈ ਨਾ ਹੈ
ਜਿਹੜਾ ਸ਼ੇਰ ਉਹ ਕਿਸੇ ਗਊ ਦੇ ਉੱਤੇ ਹੱਥ ਨਹੀਂ ਸੀ ਚਲਾ ਸਕਦਾ ਕਦੇ ਵੀ।
ਰਾਜ ਕਰੇ ਰਗ ਰਾਜਾ
ਇਸ ਤਰੀਕੇ ਦੇ ਨਾਲ ਰਘੂ ਰਾਜਾ ਨੇ ਰਾਜ ਕੀਤਾ।
ਦਾਨ ਨਿਸ਼ਾਨ ਚਹੁੰ ਦਿਸ ਵਾਜਾ
ਮਾਤੋ ਦਾਨ ਦਾ ਜਿਹੜਾ ਨਿਸ਼ਾਨ ਹੈ ਧੰਸਾ ਉਹ ਚਾਰੇ ਦਿਸ਼ਾ ਦੇ ਵਿੱਚ ਵਜਿਆ ਹੈ।
ਚਾਰੋ ਦਿਸ਼ਾ ਬੈਠ ਰਗਵਾਰੇ
ਚਾਰੇ ਦਿਸ਼ਾ ਦੇ ਵਿੱਚ ਰਾਖੀ ਕਰਨ ਵਾਲੇ ਬੈਠੇ ਰਿਹਾ ਕਰਦੇ।
ਮਹਾਂਵੀਰ ਯਾਰ ਰੂਪ ਜਿਆਰੇ
ਮਹਾਨ ਸੂਰਬੀਰ ਤੇ ਬੜੇ ਪ੍ਰਕਾਸ਼ ਰੂਪ ਵਾਲੇ
ਪਰਮਾਨਾ
ਜੀ 20,000 ਵਰੇ ਤੱਕ ਇਸ ਨੇ ਰਾਜ ਕੀਤਾ ਹੈ।
ਰਾਜ ਕਰਾ ਦਸ ਚਾਰ ਨਿਧਾਨਾ
ਇਹ 10 ਤੇ 4 14 ਵਿਦਿਆ ਦਾ ਖਜ਼ਾਨਾ ਸੀ ਇਸ ਨੇ ਰਾਜ ਕੀਤਾ। ਉਸ ਵੇਲੇ ਸਤਿਗੁਰ ਦਾ ਸਮਾਂ ਸੀ ਅਖੀਰ ਦਾ ਤੇ ਤ੍ਰੇਤਾ ਜਿਹੜਾ ਉਹ ਲੱਗਣ ਵਾਲਾ ਸੀ।
ਅਨੇਕ ਕਰੇ ਨਿਤ ਧਰਮਾ
ਅਨੇਕ ਅੰਤਰਾਂ ਦੇ ਨਾਲ ਹਮੇਸ਼ਾ ਹੀ ਨਿਤ ਧਰਮ ਕਰਦਾ ਹੈ।
ਹੋਰ ਨਾ ਸਕੇ ਐਸ ਕਰ ਧਰਮਾ
ਐਸੇ ਕਰਮ ਧਰਮ ਦੇ ਜਿਹੜੇ ਨੇ ਹੋਰ ਨੀ ਉਹ ਕਰ ਸਕਦਾ ਹੈ।
ਸਾਰੇ ਛੰਦ ਇਹ ਭਾਂਤ ਰਾਜ ਰਗ ਰਾਜ ਕੀਨ
ਇਸ ਤਰੀਕੇ ਦੇ ਨਾਲ ਜਿਹੜਾ ਰੂਹ ਰਾਜਾ ਉਸਨੇ ਰਾਜ ਕੀਤਾ ਹੈ।
ਗਜ ਬਾਜ ਸਾਜ ਜੀ ਨਾਲ ਦੀਨ
ਤੇ ਹਾਥੀ ਤੇ ਘੋੜਿਆਂ ਦੇ ਤਾਈ ਸਜਾ ਕਰਕੇ ਐਨ ਚੰਗੀ ਤਰ੍ਹਾਂ ਸਾਜਾਂ ਦੇ ਨਾਲ ਸਜਾ ਕਰਕੇ ਦੀਨਾਨ ਦੀਨ ਜਿਹੜੇ ਗਰੀਬ ਸਨ ਦੁਖੀ ਸਨ ਉਹਨਾਂ ਨੇ ਤਾਂ ਦੇਣਾ ਕੀਤਾ। ਬਹੁਤ ਸਾਰੇ ਜਿਹੜੇ ਰਾਜੇ ਸਨ ਉਹ ਜਿੱਤ ਲਏ ਹਨ।
ਜਿਹੜੇ
ਬੜੇ ਬੜੇ ਕਿਲਿਆਂ ਵਾਲੇ ਸਨ ਉਹ ਵੀ ਤੇ ਜਾਂ ਬਰਸ਼ਿਆਂ ਵਾਲੇ ਸਨ ਉਹ ਖੰਡਾਂ ਖੰਡਾਂ ਦੇ ਵਿੱਚ ਉਹ ਖੰਡਾ ਕੀਤੇ ਹਨ।
ਅੱਜ ਰਾਜਾ ਕੋ ਰਾਜ ਕਰਨ
ਹੁਣ ਅੱਜ ਰਾਜਾ ਜਿਹੜਾ ਹੋਇਆ ਹੈ ਇਸ ਦਾ ਅੱਗੇ ਪੁੱਤਰ ਤੇ ਉਸ ਦਾ ਰਾਜ ਕਥਨ ਕਰਨ ਲੱਗੇ ਹਨ।
ਚੰਦ ਹੁਣ ਭਏ ਰਾਜ ਅੱਜ ਰਾਜ ਵੀਰ
ਤੇ ਫੇਰ ਜਿਹੜਾ ਰਾਜ ਫੇਰ ਹੁਣ ਪਏ ਰਾਜ ਹੋਏ।